लगन नव खंड मह, जोत स्वरूपी रहे हो पार, पण मथुरा कछ भेद नहीं, गुर अर्जन प्रतख हर। गुरु अर्जन दे महाराज सच्चे पातशाह श्री अमृतसर साहिब सरोवर की सेवा करवा रहे हैं, जिसका महात्म हजूर ने इस तुरकी बाणी दे विच लिखिया है, रामदास सरोवर नाते सब उतरे पाप कमाते, निर्मल होए कर इशनाना, गुर पूरा कीने दाना, डिठे सबे थाम नहीं तुद जिहिया, बदो हो पुरख बिदाता है तांतु सोहिया, बसदी सगने अपार अनूप रामदास पुर, हरहा नानक कसमल जाए नाहे रामदास सर। हजूर ने जदों श्री अमृतसर साहिब जी की सेवा आरंभ की, उस वेले केड़े केड़े नामी ग्रामी सिख सन जिन्हां ने अगे हो के सेवा की। भाई साहब भाई संतोख सिंह जी दे पास सुन वाले प्रेमिया ने सवाल किया कि भाई साहब जी आप कृपा करो सानू उन्हां गुरसिखां दे जीवन भी सुनाओ जिन्हां ने गुरु अर्जन देव महाराज सच्चे पातशाह दे समें गुरु घर दी श्री अमृतसर साहिब सरोवर दी महान सेवा कीती। तो भाई साहब भाई संतोख सिंह जी हुण उन्हां गुरसिखां दी कथा आरंभ कर रहे हन। सब तो पहला भाई भगतू जी जो एक मालवे दे मन्ने परमन्ने महापुरख हन, और उन्हां दा नाम इतिहास के अंदर बहुत सुनहरी अखरां विच लिखिया मिलदा है, उन्हां दा जन्म किवें होया, किवें उन्हां ने उन्हां दे माता पिता ने गुरु घर की सेवा कीती, उहदे बारे कवि जी चानना पा रहे हन। लो आप संगतां श्रद्धा भावना प्यार दे नाल सुनो, ते एक वार प्यार दे नाल आखो सतनाम श्री वाहेगुरु साहिब जीओ। दोहरा सिद्धू कुल मह जाट एक भुलरिए शुभ गोत। लो भाई साहब कहिंदे ने वी सिद्धुआं दी कुल दे विच एक जट जिमीदार से जिसका गोत भुलर से, ते भुलर गोत भी बड़ा अच्छा इस जिमीदारा दे विच जानिया जांदा है।
आदम जिसको नाम है कर संतत नह होता।
उस गुरसिख दा नाम बाबा आदम है, और ओदे घर दे विच संतान नहीं सी हुई। हुण भाई भगतू जी की कथा आरंभ हो रही है। उन्हां दे पिता का नाम सी बाबा आदम। हुण उत्थों भाई साहब अगे इतिहास आरंभ करदे हन।
सवैया आदम नाम पयु तिन वंश मैं, कार करै क्रिसु भाग बिलंदा।
लो बाबा आदम जी इउं सिद्धू कुल दे विच भुलर गोत दे जट्टां दे घर दे विच बाबा आदम जी का जन्म होया है, और वह बहुत भागा वाले एक बजुर्ग सन, ते अपनी खेती बाड़ी का धंधा करते सन।
नंदन होवन को चित में बहु काल बितावत चिंत अमंदा।
इन्हां दे घर दे विच पुत्र नहीं सी पैदा हो सकिया, यतन तो बहुत किते, क्योंकि हर संसारी मनुख यतन ते करदा ही है, पर फिर भी ਪੁੱਤਰ ਨਾ ਹੋਣ ਦੀ ਵਜ੍ਹਾ ਕਰਕੇ ਇਹਨਾਂ ਦੇ ਮਨ ਦੇ ਵਿੱਚ ਬਹੁਤ ਚਿੰਤਾ ਫਿਕਰ ਪੈਦਾ ਹੋ ਗਿਆ।
ਬੀਤ ਗਏ ਬਹੁ ਸੰਬਤ ਜਾਵਿਦ ਸੰਤਤ ਨਾਹੀਂ ਪਈ ਸੁਖ ਕੰਦਾ।
ਚਲੋ ਵਿਆਹ ਵੀ ਹੋਇਆ ਹੈ ਪਰ ਘਰ ਦੇ ਵਿੱਚ ਸੰਤਾਨ ਨਾ ਹੋਈ ਤੇ ਇਸ ਤਰ੍ਹਾਂ ਬਹੁਤ ਲੰਬਾ ਸਮਾਂ ਬੀਤਦਾ ਬੀਤਦਾ ਕਈ ਵਰੇ ਲੰਘ ਗਏ ਨੇ ਪਰ ਇਹਨਾਂ ਦੇ ਘਰੇ ਪੁੱਤਰ ਨਾ ਪੈਦਾ ਹੋਇਆ।
ਫੀਰ ਵਿਸਾਲ ਫਕੀਰ ਨਜਾਲ ਰਹਿਉ ਸਭ ਸੇਵਤ ਭਾਵ ਸੋ ਬ੍ਰਿੰਦਾ।
ਲੋਕ ਕਹਿੰਦੇ ਨੇ ਜਿਸ ਜਿਸ ਬਾਰੇ ਪਤਾ ਲੱਗਿਆ ਵੀ ਫਲਾਨੇ ਪੀਰ ਦੀ ਮਾਨ ਮਨੌਤ ਕਰੋ, ਕਿਸੇ ਫਕੀਰ ਦੀ ਜਾ ਕੇ ਸੇਵਾ ਕਰੋ, ਬਹੁਤ ਸਾਰੇ ਪੀਰਾਂ ਫਕੀਰਾਂ ਨੂੰ ਵੀ ਮਨਾਇਆ। ਪਰ ਭਾਈ ਸਾਹਿਬ ਲਿਖਦੇ ਨੇ ਸੇਵਾ ਤੇ ਬਾਬੇ ਆਦਮ ਨੇ ਬੜੇ ਪ੍ਰੇਮ ਦੇ ਨਾਲ ਕੀਤੀ ਪਰ ਉਹਨੂੰ ਕਿਧਰੋਂ ਵੀ ਮੁਰਾਦ ਹਾਸਲ ਨਾ ਹੋਈ।
ਚੌਪਈ ਸੇਵਾ ਕਰਤ ਰਹਿਉ ਚਿਰ ਕਾਲਾ।
ਹੁਣ ਬਾਬਾ ਆਦਮ ਬਹੁਤ ਸਾਰੇ ਸਾਧੂ ਸੰਤਾਂ ਦੀ ਪੀਰਾਂ ਫਕੀਰਾਂ ਦੀ ਬੜੀ ਸੇਵਾ ਕਰਦਾ ਰਿਹਾ।
ਸੰਤਤ ਕੀ ਅਵਲਾਖ ਵਿਸਾਲਾ।
ਇਹਦੇ ਮਨ ਦੇ ਵਿੱਚ ਇੱਕੋ ਇੱਛਾ ਸੀ ਵੀ ਮੇਰੇ ਘਰ ਦੇ ਵਿੱਚ ਸੰਤਾਨ ਪੈਦਾ ਹੋਵੇ, ਮੇਰੀ ਪੀੜ੍ਹੀ ਚੱਲ ਪਵੇ।
ਕਿਸੇ ਤੇ ਪ੍ਰਾਪਤ ਭਈ ਸੋ ਨਾ ਹੈ।
ਜਿੰਨੇ ਪੀਰ ਫਕੀਰ ਸਨ ਕਿਸੇ ਤੋਂ ਵੀ ਇਹਨੂੰ ਮਨ ਦੀ ਮੁਰਾਦ ਹਾਸਲ ਨਾ ਹੋਈ।
ਚਿੰਤਾ ਚਿਤਵਤ ਬਹੁ ਚਿਤ ਮਾਏ।
ਉਮਰ ਵੀ ਵਡੇਰੀ ਹੁੰਦੀ ਜਾ ਰਹੀ ਹੈ ਤੇ ਬਾਬਾ ਆਦਮ ਆਪਣੇ ਚਿੱਤ ਵਿੱਚ ਬਹੁਤ ਹੀ ਚਿੰਤਾ ਨੂੰ ਚਿਤਵ ਰਹੇ ਨੇ, ਬਹੁਤ ਫਿਕਰਮੰਦ ਹਨ।
ਉਹ ਇੱਕ ਮਿਲਿਓ ਸਿੱਖ ਜਬ ਗੁਰ ਕੋ।
ਅਖੀਰ ਤੇ ਇਹਨਾਂ ਨੂੰ ਗੁਰੂ ਨਾਨਕ ਦੇ ਘਰ ਦਾ ਕੋਈ ਗੁਰਸਿੱਖ ਸ਼ਰਧਾਲੂ ਗੁਰਮੁਖ ਮਿਲ ਗਿਆ।
ਇਹ ਸੋ ਕਹਿਓ ਮਨੋਰਥ ਔਰ ਕੋ।
ਬਾਬਾ ਆਦਮ ਜੀ ਨੇ ਉਹਦੇ ਪਾਸ ਜਾ ਕੇ ਆਪਣੇ ਮਨ ਦਾ ਮਨੋਰਥ ਦੱਸਿਆ ਵੀ ਉਮਰ ਬਹੁਤ ਵੱਡੀ ਹੋ ਗਈ ਹੈ ਪਰ ਘਰ ਦੇ ਵਿੱਚ ਸੰਤਾਨ ਨਹੀਂ ਹੋਈ।
ਨਿੱਕੇ ਕਿਨੇ ਅਨਕੋ ਪਾਏ।
ਮੈਨੂੰ ਜੋ ਜੋ ਲੋਕਾਂ ਨੇ ਦੱਸਿਆ, ਡਾਕਟਰੀ ਇਲਾਜ ਵੀ, ਪੀਰਾਂ ਫਕੀਰਾਂ ਦੀ ਮਾਨ ਮਨੌਤ ਸਭ ਕੁਝ ਕਰਕੇ ਵੇਖ ਲਿਆ ਹੈ।
ਪ੍ਰਾਪਤ ਪੁੱਤਰ ਨਾ ਮੁਝ ਕਿਸ ਥਾਂ।
ਪਰ ਫੇਰ ਵੀ ਮੈਨੂੰ ਕਿਸੇ ਥਾਂ ਤੇ ਪੁੱਤਰ ਦੀ ਦਾਤ ਪ੍ਰਾਪਤ ਨਾ ਹੋ ਸਕੀ।
ਸੁਣ ਕੇ ਸਿੱਖ ਕੀਨ ਉਪਦੇਸ਼।
ਸੁਣ ਕੇ ਉਹ ਜਿਹੜਾ ਗੁਰੂ ਘਰ ਦਾ ਸਿੱਖ ਸੀ ਉਹਨੇ ਬਾਬਾ ਆਦਮ ਜੀ ਨੂੰ ਇਹ ਉਪਦੇਸ਼ ਦਿੱਤਾ।
ਮਾਨੋ ਮੇਰੂ ਕਹੂ ਅਸ਼ੀਸ਼ਾ।
ਗੁਰਸੇ ਕਹਿਣ ਲੱਗਾ, ਬਾਬਾ ਆਦਮ ਤੂੰ ਠੀਕ ਹੈ, ਪੀਰਾਂ ਫਕੀਰਾਂ ਨੂੰ ਮਨਾ ਲਿਆ, ਸਾਰੇ ਯਤਨ ਕਰਕੇ ਵੇਖ ਲਏ ਨੇ, ਪਰ ਹੁਣ ਤੂੰ ਗੁਰੂ ਨਾਨਕ ਦੇ ਘਰ ਦੀ ਸ਼ਰਨ ਆ। ਜਿਹੇ ਦਰ ਆਵਤ ਜਾਤੇ ਉਹ ਹਟਕੈ ਨਾਹੀਂ ਕੋਈ, ਸੋ ਦਰ ਕੈਸੇ ਛੋਟੀਐ ਜੋ ਦਰ ਐਸਾ ਹੋਏ। ਔਰ ਉੱਥੇ ਆ ਕੇ ਤੇਰੀ ਇੱਛਾ ਜ਼ਰੂਰ ਪੂਰੀ ਹੋ ਸਕਦੀ, ਤੂੰ ਮੇਰੀ ਗੱਲ ਮੰਨ ਲੈ।
ਸ੍ਰੀ ਨਾਨਕ ਪਈ ਜਗ ਅਵਤਾਰ।
ਕਿਉਂਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਇੱਕ ਪਹਿਲੇ ਗੁਰੂ ਅਵਤਾਰ ਹੋਏ ਹਨ।
ਨਿਰੰਕਾਰ ਕੀ ਬਣੇ ਆਕਾਰ।
ਉਹ ਕਿਸੇ ਦੇਵੀ ਦੇਵਤਾ ਦਾ ਅਵਤਾਰ ਨਹੀਂ ਸਨ, ਬਲਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੀ ਉਹ ਸਰੂਪ ਸਨ ਜਿਨ੍ਹਾਂ ਦੇ ਬਾਰੇ ਭੱਟਾਂ ਨੇ ਸਪਸ਼ਟ ਲਿਖਿਆ ਹੈ, ਆਪ ਨਾਰਾਇਣ ਕਲਾ ਧਾਰ ਜਗਮੈ ਪਰਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਗੁਰੂ ਨਾਨਕ ਦੇਵ ਗੋਬਿੰਦ ਰੂਪ ਰੂਪ। ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਪਰਮੇਸ਼ਰ ਦਾ ਰੂਪ ਹਨ।
ਤੇਲ ਪਿਛੇ ਗੁਰੂ ਅੰਗਦ ਪਾਇਓ।
ਤੇ ਗੁਰੂ ਨਾਨਕ ਦੇ ਮਹਾਰਾਜ ਦੇ ਪਿੱਛੋਂ ਉਹਨਾਂ ਦੇ ਉੱਤਰਾਧਿਕਾਰੀ, ਉਹਨਾਂ ਦੀ ਗੱਦੀ ਦੇ ਮਾਲਕ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਹੋਏ।
ਅਮਰਦਾਸ ਪੁਨ ਤਿਸ ਥਲ ਥਿਓ।
ਉਹਨਾਂ ਦੀ ਥਾਂ ਤੇ ਤੀਸਰੇ ਸਤਿਗੁਰੂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਦੀ ਤਖਤ ਤੇ ਸੁਸ਼ੋਭਿਤ ਹੋਏ।
ਤਿੰਨੋ ਪਾਤਸ਼ਾਹ ਤੇ ਪਾਤਸ਼ਾਹ,
ਤਿੰਨ ਪਾਤਸ਼ਾਹ, ਤਿੰਨ ਸਤਿਗੁਰੂ ਸਾਹਿਬਾਨ ਪਹਿਲਾਂ ਹੋਏ ਹਨ, ਉਹਨਾਂ ਤੋਂ ਪਿੱਛੋਂ
ਚਤੁਰਥ ਗੁਰੂ ਪਏ ਅਬ ਆਸ਼ੇ।
ਹੁਣ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਹੋਏ ਨੇ, ਜਿਨ੍ਹਾਂ ਦੇ ਬਾਰੇ ਸੱਤੇ ਬਲਵੰਡੇ ਨੇ ਲਿਖਿਆ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰਾ ਧਾਰਿਆ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੈ। ਇਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਗੁਰਤਾ ਦੇ ਤਖ਼ਤ ਤੇ ਬਿਰਾਜਮਾਨ ਹਨ।
ਸਤਿਗੁਰ ਰਾਮਦਾਸ ਜਨ ਨਾਮ,
ਜਿਨ੍ਹਾਂ ਦਾ ਨਾਮ ਸਭ ਸੰਗਤਾਂ ਬੜੇ ਅਦਬ ਸਤਿਕਾਰ ਦੇ ਨਾਲ ਲੈਂਦੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸਾਰੀਆਂ ਸੰਗਤਾਂ ਆਖਰੀਆਂ ਹਨ।
ਪੂਰਨ ਕਰੈ ਸੰਪੂਰਨ ਕਾਮ,
ਜਿੰਨੇ ਵੀ ਗੁਰਸਿੱਖ ਮਾਈ ਭਾਈ ਉਹਨਾਂ ਦੇ ਦਰ ਤੇ ਜਾ ਕੇ ਨਤਮਸਤਕ ਹੁੰਦੇ ਨੇ ਤੇ ਸਭ ਦੀਆਂ ਮਨੋ ਕਾਮਨਾ ਉਹ ਪੂਰਨ ਕਰ ਦਿੰਦੇ ਹਨ।
ਕਰ ਸੇਵਾ ਤਿਨ ਕੀ ਬਜਾਏ,
ਲੈ ਜੇ ਤੂੰ ਹੁਣ ਕੁਝ ਵੀ ਪ੍ਰਾਪਤ ਕਰਨਾ ਹੈ ਤੇ ਤੂੰ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕਰ ਲੈ।
ਪੁੱਤਰ ਕਾਮਨਾ ਤੈਂ ਤੇ ਪਾਏ,
ਲੋ ਮੇਰਾ ਪੱਕਾ ਯਕੀਨ ਹੈ ਵੀ ਗੁਰੂ ਘਰ ਦੀ ਸੇਵਾ ਕਰਕੇ ਤੈਨੂੰ ਮਨ ਦੀ ਮੁਰਾਦ ਜ਼ਰੂਰ ਹਾਸਲ ਹੋਵੇਗੀ, ਤੇਰੇ ਘਰ ਪੁੱਤਰ ਹੋ ਜਾਵੇਗਾ।
ਆਦਮ ਜਾਟ ਬਾਤ ਸਿੱਖ ਸੁਣ ਕੇ,
ਜਿਹੜਾ ਬਜ਼ੁਰਗ ਬਾਬਾ ਆਦਮ ਸੀ ਉਸਨੇ ਉਸ ਗੁਰਸਿੱਖ ਦੀ ਇਹ ਗੱਲ ਸਰਵਣ ਕੀਤੀ।
ਬ੍ਰਿਧ ਅਵਸਥਾ ਆਏ ਆਪਣੇ ਗੁਣ ਕੈ,
ਫਿਰ ਆਪਣੇ ਮਨ ਦੇ ਵਿੱਚ ਖਿਆਲ ਆਇਆ ਤੇ ਆਪਣੇ ਸਰੀਰ ਵੱਲ ਆਪਣੀ ਉਮਰ ਵੱਲ ਤੱਕਿਆ, ਕਹਿੰਦਾ ਮੈਂ ਤੇ ਹੁਣ ਬਹੁਤ ਬਿਰਧ ਹੋ ਗਿਆ ਹਾਂ।
ਸ਼ੁਸ਼ਕ ਬ੍ਰਿਖ ਕੇ ਫਲ ਹੋਏ ਕੈਸੇ,
ਮਨ ਵਿੱਚ ਸੋਚਣ ਲੱਗਿਆ ਇੱਕ ਪਾਸੇ ਗੁਰਸਿੱਖ ਦੇ ਬਚਨ ਸਨ ਵੀ ਗੁਰੂ ਨਾਨਕ ਦੇ ਘਰੋਂ ਸਭ ਕੁਛ ਪ੍ਰਾਪਤ ਹੋ ਸਕਦਾ ਹੈ, ਜਿਤੜੇ ਫਲ ਮਨ ਬੰਸ਼ੀਐ ਪਿਤੜੇ ਸਤਿਗੁਰ ਪਾਸ, ਪਰ ਦੂਜੇ ਪਾਸੇ ਆਪਣੀ ਉਮਰ ਨੂੰ ਵੇਖ ਕੇ ਸੋਚਦਾ ਵੀ ਕਦੇ ਸੁੱਕੇ ਬਿਰਸ਼ ਨੂੰ ਵੀ ਫਲ ਲੱਗ ਸਕਦੇ ਨੇ, ਇਹ ਕਿਵੇਂ ਹੋ ਸਕਦਾ ਹੈ।
ਕਰ ਸੇਵਾ ਤਿਨ ਕੀ ਅਬ ਜਾਏ,
ਇਹ ਮਨ ਵਿੱਚ ਸੋਚਦਾ ਵੀ ਚਲੋ ਮੈਂ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਾਂਗਾ।
ਪੁੱਤਰ ਕਾਮਨਾ ਤੈਂ ਤੇ ਪਾਏ,
ਤੇ ਉੱਥੋਂ ਮੇਰੇ ਮਨ ਦੀ ਜਿਹੜੀ ਮੁਰਾਦ ਹੈ ਜ਼ਰੂਰ ਮੈਨੂੰ ਪ੍ਰਾਪਤ ਹੋ ਜਾਵੇਗੀ।
ਸੰਸੈ ਹੂਤ ਵਿਚਾਰ ਤਿਆ ਸੀ,
ਤੇ ਇਸ ਤਰ੍ਹਾਂ ਆਪਣੇ ਮਨ ਵਿੱਚ ਸੋਚਦਾ ਤੇ ਨਾਲੇ ਮਨ ਦੇ ਵਿੱਚ ਸੰਸਾ ਵੀ ਪੈਦਾ ਹੁੰਦਾ ਵੀ ਮੇਰੀ ਉਮਰ ਕੀ ਹੈ, ਹੁਣ ਮੈਂ ਉੱਥੇ ਜਾ ਕੇ ਪੁੱਤਰ ਦੀ ਮੰਗ ਕਰਾਂ, 60-70 ਸਾਲ ਦਾ ਹੋ ਗਿਆ, ਦੱਸੋ ਪੁੱਤਰ ਕਿਵੇਂ ਮਿਲ ਸਕਦਾ ਹੈ।
ਚਿਤਵਤ ਚਿੰਤ ਪੁਨਾ ਚਿਤ ਠਾਨੇ,
ਉਹ ਚਿਤ ਵਿੱਚ ਚਿਤ ਵਧਿਆ ਸੋਚਦਿਆਂ ਸੋਚਦਿਆਂ ਮਨ ਵਿੱਚ ਇਹਨੇ ਦਲੀਲ ਧਾਰਨ ਕੀਤੀ।
ਜੇ ਕਰ ਹੋ ਗੁਰਸੇਵ ਮਹਾਨੇ,
ਕਹਿੰਦਾ ਚਲੋ ਤਾਂ ਕੀ ਹੈ ਭਾਵੇਂ ਵਸਤਾ ਬਿਰਧੀ ਹੋ ਗਈ ਹੈ, ਹਜ਼ੂਰ ਨੇ ਬਾਣੀ ਵਿੱਚ ਬਚਨ ਲਿਖੇ ਨੇ ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ, ਚਲੋ ਮੈਂ ਜਾ ਕੇ ਗੁਰੂ ਘਰ ਦੀ ਸੇਵਾ ਤੇ ਕਰਾਂ, ਜਿੰਨੀ ਹੋ ਜਾਵੇ ਸੇਵਾ ਉਨੀ ਕਰਨੀ ਚਾਹੀਦੀ ਹੈ।
ਜੇ ਕਰ ਹੋ ਗੁਰਸੇਵ ਮਹਾਨੇ, ਹੋਏ ਜੇ ਨਹੀਂ ਪੁੱਤਰ ਆਵ ਮੇਰੇ,
ਫਿਰ ਆਪਣੇ ਮਨ ਵਿੱਚ ਸੋਚਦਾ ਹੈ ਕਹਿੰਦਾ ਵੀ ਚਲੋ ਜੇ ਸੇਵਾ ਕਰਨ ਤੋਂ ਬਾਅਦ ਵੀ ਜੇ ਮੇਰੇ ਘਰੇ ਚਲੋ ਪੁੱਤਰ ਨਹੀਂ ਵੀ ਹੋਵੇਗਾ,
ਪਾਵੋ ਗਤ ਪਰਲੋਕ ਸ਼ੇਰੇ,
ਪਰ ਗੁਰੂ ਘਰ ਦੀ ਸੇਵਾ ਕਰਕੇ ਕਮ ਸੇ ਕਮ ਮੇਰਾ ਪਰਲੋਕ ਤੇ ਸਫਲ ਹੋਵੇਗਾ, ਗਾ ਪਰਲੋਕ ਵਿੱਚ ਮੈਨੂੰ ਸੁੱਖ ਪ੍ਰਾਪਤ ਹੋ ਸਕਦਾ।
ਇਮ ਮਨ ਠਾਨ ਸੰਗ ਲੈ ਦਾਰਾ,
ਬਾਬਾ ਆਦਮ ਨੇ ਮਨ ਵਿੱਚ ਪੱਕੀ ਦਲੀਲ ਧਾਰਨ ਕਰ ਲਈ ਹੈ ਵੀ ਹੁਣ ਜਾ ਕੇ ਗੁਰੂ ਘਰ ਦੀ ਸੇਵਾ ਕਰਨੀ ਹੈ ਤੇ ਨਾਲ ਆਪਣੀ ਧਰਮ ਪਤਨੀ ਨੂੰ ਵੀ ਲੈ ਲਿਆ।
ਗੁਰ ਕੀ ਸੇਵਾ ਹਿਤ ਪਧਾਰਾ,
ਲਾਉਣ ਬਾਬਾ ਆਬਾ ਆਦਮ ਤੇ ਦੇ ਘਰ ਵਾਲੀ ਦੋਵੇਂ ਜਾਣੇ ਗੁਰੂ ਮਹਾਰਾਜ ਦੀ ਸੇਵਾ ਕਰਨ ਲਈ ਚਲੇ ਗਏ।
ਕਰੀ ਦੂਰ ਤੇ ਬੰਧਨ ਜਾਏ,
ਹੁਣ ਇੱਕ ਸਾਧ ਮੁਰਾਦੇ ਗੁਰਸਿੱਖ ਸਨ ਤੇ ਜ਼ਿਮੀਦਾਰ ਘਰਾਣੇ ਨਾਲ ਸੰਬੰਧ ਰੱਖਦੇ ਸਨ, ਦੂਰੋਂ ਜਾ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੇ।
ਸੰਗਤ ਬਿਖਾ ਰਹਿਉ ਕਰ ਥਾਏ,
ਕਿਉਂਕਿ ਨਵਾਂ ਆਦਮੀ ਥੋੜਾ ਜਿਹਾ ਸੰਕੋਚ ਕਰਦਾ ਹੈ ਤੇ ਸੰਗਤ ਵਿੱਚ ਤੇ ਪਿਛਲੇ ਪਾਸੇ ਦੂਰੋਂ ਹੀ ਮੱਥਾ ਟੇਕ ਕੇ ਬੈਠ ਗਏ ਹਨ।
ਕਾਸ਼ਟ ਸ਼ੁਸ਼ਕ ਪਾਰ ਦੋਏ ਆਨੇ,
ਹੁਣ ਬਾਬਾ ਆਦਮ ਜੀ ਨੇ ਸੇਵਾ ਆਰੰਭ ਕੀਤੀ, ਸੇਵਾ ਕਾਹਦੀ, ਗੁਰੂ ਕੇ ਲੰਗਰ ਦੇ ਵਿੱਚ ਬਾਲਣ ਦੀ ਸੇਵਾ ਆਰੰਭ ਕੀਤੀ ਹੈ। ਉਹਨਾਂ ਦਿਨਾਂ ਦੇ ਵਿੱਚ ਲੱਕੜਾਂ ਦੇ ਨਾਲ ਹੀ ਲੰਗਰ ਤਿਆਰ ਹੁੰਦਾ ਸੀ ਤੇ ਬਾਬਾ ਆਦਮ ਜੀ ਨੇ ਬਾਹਰ ਜੰਗਲ ਵਿੱਚ ਜਾਣਾ ਤੇ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਦੋ ਪੰਡਾਂ ਲੈ ਆਉਂਦੇ ਸਨ।
ਇੱਕ ਤੋਂ ਰਾਖੀ ਆਪਣਾ ਠਿਕਾਨੇ,
ਲੋ ਇੱਕ ਪੰਡ ਤਾਂ ਲਿਆ ਕੇ ਆਪਣੇ ਘਰ ਜਿੱਥੇ ਉਹ ਠਹਿਰੇ ਹੋਏ ਸਨ ਉੱਥੇ ਰੱਖ ਲੈਂਦੇ।
ਦੇਖ ਗੁਰੂ ਕੀ ਹੋਵਤ ਜਹਵਾਰ,
ਦੂਸਰੀ ਜਿਹੜੀ ਲੱਕੜਾਂ ਦੀ ਪੰਡ ਸੀ ਜਿੱਥੇ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ ਗੁਰੂ ਕੇ ਲੰਗਰ ਵਿੱਚ ਪਾ ਦਿੰਦੇ।
ਦੂਸਰ ਭਾਰ ਦੇਤ ਪਾ ਤਹਿਵਾਰ,
ਲੋ ਜਿਹੜਾ ਦੂਸਰਾ ਭਾਰ ਸੀ ਗੁਰੂ ਮਹਾਰਾਜ ਦਾ ਰੋਜ਼ਾਨਾ ਲੰਗਰ ਤਿਆਰ ਹੁੰਦਾ ਸੀ ਨਾ, ਇੱਕ ਪੰਡ ਹਮੇਸ਼ਾ ਜਿਹੜੀ ਲੰਗਰ ਵਿੱਚ ਪਾ ਦਿੰਦੇ, ਦੂਸਰੀ ਆਪਣੇ ਪਾਸ ਜਮ੍ਹਾਂ ਕਰ ਲੈਂਦੇ।
ਅਪਨ ਪਾਸ ਦੀ ਕਰਤ ਆਹਾਰ।
ਤੇ ਫਿਰ ਬਾਬਾ ਆਦਮ ਜੀ ਨੇ ਸੋਚਿਆ ਵੀ ਹੁਣ ਇਹਨਾਂ ਦੇ ਪਾਸ ਚੰਗੇ ਜ਼ਿਮੀਦਾਰ ਸਨ, ਵੀ ਮੈਂ ਗੁਰੂ ਘਰ ਦੇ ਵਿੱਚੋਂ ਲੰਗਰ ਨਹੀਂ ਛਕਣਾ ਤੇ ਆਪਣੇ ਘਰੋਂ ਲੰਗਰ ਤਿਆਰ ਕਰਕੇ ਛਕਿਆ ਕਰਦੇ।
ਇਸ ਪ੍ਰਕਾਰ ਗੁਰ ਕੀ ਕਰ ਕਰ
ਲੰਗਰ ਪਾਣੀ ਘਰੋਂ ਛਕਣਾ ਤੇ ਦੋ ਲੱਕੜਾਂ ਦੀਆਂ ਪੰਡਾਂ ਰੋਜ਼ ਲਿਆਉਣੀਆਂ, ਇੱਕ ਗੁਰੂ ਕੇ ਲੰਗਰ ਵਿੱਚ ਪਾ ਦੇਣੀ, ਇੱਕ ਆਪਣੇ ਘਰ ਰੱਖ ਲੈਣੀ।
ਕਸ਼ਟ ਮਾਸ ਤਹ ਰਹਿਤ ਬਿਤਾਏ।
ਜੋ ਭਾਈ ਸਾਹਿਬ ਲਿਖਦੇ ਨੇ ਕਰੀਬ ਕਰੀਬ 6 ਮਹੀਨੇ ਉੱਥੇ ਸੇਵਾ ਕਰਦਿਆਂ ਬਤੀਤ ਹੋ ਗਏ।
ਸੇਵਾ ਸਤਿਗੁਰ ਹਿਤ ਚਿਤ ਲਾਏ।
ਉਹ ਚਿਤ ਦਾ ਹਿਤ ਪ੍ਰੇਮ ਲਾ ਕੇ ਬਾਬਾ ਆਦਮ ਜੀ ਗੁਰੂ ਘਰ ਦੀ ਸੇਵਾ ਕਰ ਰਹੇ ਹਨ।
ਇੱਕ ਸਮੇਂ ਗੁਰ ਬਹਿਰ ਸਿਧਾਏ।
ਜੋ ਭਾਈ ਸਾਹਿਬ ਲਿਖਦੇ ਨੇ ਇੱਕ ਸਮੇਂ ਦੀ ਗੱਲ ਹੈ, ਸੰਗਤਾਂ ਨੇ ਬੇਨਤੀ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਕਿਧਰੇ ਬਾਹਰ ਚਲੇ ਗਏ।
ਕਿਤਕ ਦਿਵਸ ਬੀਤੇ ਪੁਣੇ ਆਏ।
ਕਿੰਨੇ ਇੱਕ ਦਿਨ ਬਤੀਤ ਹੋਏ ਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਮੁੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਚੱਕ ਜੋ ਆਪਣਾ ਵੱਖਰਾ ਨਗਰ ਆਬਾਦ ਕਰ ਰਹੇ ਸਨ ਉੱਥੇ ਆ ਗਏ।
ਤਬਹੀ ਹੁਤੋ ਸੀਤ ਕੋ ਕਾਲ।
ਭਾਈ ਸਾਹਿਬ ਲਿਖਦੇ ਨੇ ਜਦੋਂ ਹਜ਼ੂਰ ਬਾਹਰੋਂ ਸੰਗਤਾਂ ਨੂੰ ਦਰਸ਼ਨ ਦੇ ਕੇ ਵਾਪਸ ਮੁੜੇ, ਨਾਲ ਬੇਅੰਤ ਸੰਗਤਾਂ ਵੀ ਆਈਆਂ ਨੇ। ਉਸ ਸਮੇਂ ਸਰਦੀ ਦਾ ਮੌਸਮ ਸੀ, ਠੰਡ ਦਾ ਸਮਾਂ ਸੀ।
ਕਰ ਵਰਖਾ ਪਈ ਤਾਂ ਵਿਸਾਲ।
ਉਸ ਵੇਲੇ ਗੜਿਆਂ ਦੀ ਵਰਖਾ ਹੋਈ, ਜਦੋਂ ਗੜੇ ਪੈਂਦੇ ਨੇ ਤੇ ਉਸ ਵੇਲੇ ਨਾਲ ਦੀ ਨਾਲ ਠੰਡ ਵੀ ਹੋ ਜਾਂਦੀ ਹੈ, ਇਸ ਤਰ੍ਹਾਂ ਗੜਿਆਂ ਦੀ ਵਰਖਾ ਦੇ ਨਾਲ ਬਹੁਤ ਹੀ ਠੰਡ ਵੱਧ ਗਈ ਹੈ।
ਦੋਹਰਾ ਸੰਗਤ ਗੁਰ ਕੀ ਸੰਗਤ ਅਬ ਹੁਤੀ ਬਹੁਤ ਤਹਿ ਆਏ।
ਲੋ ਭਾਈ ਸਾਹਿਬ ਲਿਖਦੇ ਨੇ ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਗੁਰਸਿੱਖ ਸੰਗਤਾਂ ਦੇ ਵਾਸਤੇ ਉਹਨਾਂ ਦੀ ਰਿਹਾਇਸ਼ ਲਈ ਕੋਈ ਬਹੁਤੀਆਂ ਸਰਾਵਾਂ ਜਾਂ ਕੋਈ ਬਹੁਤੇ ਕੋਈ ਹੋਰ ਮੁਸਾਫਰਖਾਨੇ ਯਾਤਰੀ ਨਿਵਾਸ ਨਹੀਂ ਸੀ ਬਣੇ ਹੋਏ, ਬਲਕਿ ਉਸ ਵੇਲੇ ਤੰਬੂਆਂ ਦੇ ਵਿੱਚ ਹੀ ਸੰਗਤਾਂ ਅਕਸਰ ਆ ਕੇ ਆਰਾਮ ਕਰਦੀਆਂ ਸਨ ਤੇ ਕੁੱਝ ਸਿੱਖਾਂ ਦੇ ਘਰਾਂ ਦੇ ਵਿੱਚ ਵਿਸਰਾਮ ਕਰ ਲੈਂਦੇ ਹੋਣਗੇ। ਤੇ ਹੁਣ ਠੰਡ ਦਾ ਸਮਾਂ ਸੀ ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ, ਬਹੁਤ ਸਾਰੀ ਸੰਗਤ ਵੀ ਨਾਲ ਆਈ ਹੈ।
ਪਇਓ ਸੀਤ ਸਭ ਹੂਨ ਕੋ ਸਿੱਖ ਮਿਲੀ ਸਮੁਦਾਇ।
ਤੇ ਗੜੇ ਪਏ ਨੇ ਤੇ ਉਸ ਵੇਲੇ ਇੱਕਦਮ ਇੰਨੀ ਕੜਾਕੇ ਦੀ ਠੰਡ ਵੱਧ ਗਈ ਹੈ ਤੇ ਸਾਰੀਆਂ ਸੰਗਤਾਂ ਨੂੰ ਠੰਡ ਮਹਿਸੂਸ ਹੋਣ ਲੱਗੀ, ਹੱਥ ਪੈਰ ਠਰਨ ਲੱਗ ਪਏ।
ਤਵੇ ਆਦਮ ਜਾਟ ਤਵੇ ਕੱਟ ਕਸ ਕੈ।
ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਠੰਡ ਦੇ ਕਾਰਨ ਬਹੁਤ ਸੰਗਤਾਂ ਦੇ ਬਾਰੇ ਸੋਚ ਰਹੇ ਸਨ ਵੀ ਇਸ ਵੇਲੇ ਸੰਗਤਾਂ ਦੀ ਕਿਵੇਂ ਸੇਵਾ ਹੋ ਸਕਦੀ, ਕਿਵੇਂ ਇਹਨਾਂ ਦੀ ਠੰਡ ਦੂਰ ਕੀਤੀ ਜਾ ਸਕਦੀ ਹੈ। ਪਰ ਉਸ ਵੇਲੇ ਬਾਬਾ ਆਦਮ ਜੀ ਜੋ ਇੱਕ ਸਿੱਧੂ ਕੁਲ ਦੇ ਵਿੱਚੋਂ ਭੁੱਲਰ ਗੋਤ ਦੇ ਜੱਟ ਸਨ ਤੇ ਉਹਨਾਂ ਨੇ ਕਮਰ ਕੱਸਾ ਕਰ ਲਿਆ।
ਈਂਧਣ ਅਧਿਕ ਹੋਤੋ ਟਿਗ ਜਿਸ ਕੈ।
ਕਿਉਂਕਿ ਇਹਨਾਂ ਨੇ ਪਹਿਲਾਂ ਹੀ 6 ਮਹੀਨੇ ਦੇ ਵਿੱਚ ਦੋ ਦੋ ਪੰਡਾਂ ਲਿਆਉਂਦੇ ਸਨ, ਇੱਕ ਇੱਕ ਲੱਕੜਾਂ ਦੀ ਪੰਡ ਆਪਣੇ ਘਰ ਵਿੱਚ ਜਮ੍ਹਾਂ ਕਰਦੇ, ਕੋਈ ਔਖ ਸੌਖ ਵੇਲੇ ਕੰਮ ਆ ਜਾਵੇ, ਉਹ ਸਮਾਂ ਆ ਗਿਆ ਹੈ। ਹੁਣ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ, ਨਾਲ ਬੇਅੰਤ ਸੰਗਤਾਂ ਵੀ ਹਨ, ਗੜਿਆਂ ਦੇ ਕਾਰਨ ਠੰਡ ਇੰਨੀ ਵੱਧ ਗਈ ਹੈ ਤੇ ਹੁਣ ਅੱਗ ਤੋਂ ਬਿਨਾਂ ਪਾਲਾ ਨਹੀਂ ਸੀ ਹਟ ਸਕਦਾ। ਉਸ ਵੇਲੇ ਬਾਬਾ ਆਦਮ ਜੀ ਨੇ ਜਿਨ੍ਹਾਂ ਦੇ ਪਾਸ ਬਹੁਤ ਸਾਰੀਆਂ ਲੱਕੜਾਂ ਜਮ੍ਹਾਂ ਕੀਤੀਆਂ ਹੋਈਆਂ ਸਨ,
ਇੱਕ ਇੱਕ ਭਾਰ ਸਕੇਲਿਓ ਜੋਏ।
ਲੋਏ ਬਾਬਾ ਆਦਮ ਜੀ ਨੇ ਇੱਕ ਇੱਕ ਪੰਡ ਰੋਜ਼ ਦੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਬਾਲਣ ਇਕੱਠਾ ਕਰਕੇ ਰੱਖਿਆ ਹੋਇਆ ਸੀ।
ਸੰਗਤ ਬਿਖੈ ਦੇਤ ਪਾਸ ਹੋਏ।
ਉਹੀ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਹੋਈਆਂ ਸਨ ਤੇ ਪੰਡਾਂ ਬੰਨ ਬੰਨ ਕੇ ਜਿੱਥੇ ਜਿੱਥੇ ਸੰਗਤਾਂ ਉਤਰੀਆਂ ਹੋਈਆਂ ਸਨ ਤੇ ਉੱਥੇ ਲਿਜਾ ਕੇ ਦੇਣ ਲੱਗ ਪਏ।
ਲੱਗੇ ਅੰਗੀਠੇ ਸਭ ਕੇ ਡੇਰ।
ਮੀਂਹ ਤੇ ਹਟ ਗਿਆ ਪਰ ਠੰਡ ਨਹੀਂ ਸੀ ਹਟ ਰਹੀ ਤੇ ਉਸ ਵੇਲੇ ਥਾਵਾਂ ਥਾਵਾਂ ਤੇ ਅੰਗੀਠੇ ਬਲ ਪਏ ਨੇ, ਸਿੱਖਾਂ ਨੇ ਧੂਣੀਆਂ ਬਲ ਲਈਆਂ ਨੇ ਕਿਉਂਕਿ ਲੱਕੜਾਂ ਸੁੱਕੀਆਂ ਮਿਲ ਗਈਆਂ ਨੇ। ਬਾਬਾ ਆਦਮ ਜੀ ਨੇ ਅੱਜ ਬਾਲਣ ਦੀ ਸੇਵਾ ਕੀਤੀ ਹੈ, ਹੁਣ ਇਹਨਾਂ ਦੀ ਸੇਵਾ ਨੂੰ ਭਾਗ ਲੱਗਣੇ ਸਨ ਤੇ ਥਾਵਾਂ ਥਾਵਾਂ ਤੇ ਸੰਗਤਾਂ ਨੇ ਅੰਗੀਠੇ ਬਲ ਲਏ ਹਨ।
ਮਿਟੋ ਸੀਤ ਪਾ ਆਨੰਦ ਕਣੇਰ।
ਅੱਗ ਸੇਕ ਕੇ ਸਭ ਦਾ ਪਾਲਾ ਹਟ ਗਿਆ ਤੇ ਸਾਰੀਆਂ ਸੰਗਤਾਂ ਬਹੁਤ ਪ੍ਰਸੰਨ ਹੋ ਰਹੀਆਂ ਹਨ।
ਉੱਚੇ ਥਲ ਹੋਵੇ ਕਰ ਤਿਸ ਬਾਰੇ।
ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਚੇ ਥਾਂ ਆਪ ਆਪਣੇ ਮਹਿਲਾਂ ਦੀ ਛੱਤ ਤੇ ਚੜ ਗਏ ਹਨ।
ਵਰਨੇ ਸੰਗਤ ਸਗਲ ਨਿਹਾਰੇ।
ਮਹਾਰਾਜ ਨੇ ਰਾਤ ਨੂੰ ਉੱਠ ਕੇ ਚਾਰ ਚੁਫੇਰੇ ਨਿਗਾਹ ਮਾਰੀ ਤੇ ਥਾਂ ਥਾਂ ਅੰਗੀਠੇ ਬਲਦੇ ਨਜ਼ਰ ਆਏ।
ਡੇਰੇ ਸਭ ਅੰਗੀਠੇ ਲਾਗੇ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੈਰਾਨ ਹੋ ਕੇ ਸੋਚਣ ਲੱਗ ਪਏ ਵੀ ਸਾਰੀਆਂ ਸੰਗਤਾਂ ਦੇ ਜਿੱਥੇ ਜਿੱਥੇ ਤੰਬੂ ਨੇ ਉੱਥੇ ਅੰਗੀਠੇ ਬਲ ਰਹੇ ਨੇ, ਧੂਣੀਆਂ ਲੱਗੀਆਂ ਹੋਈਆਂ।
ਬੜੇ ਪ੍ਰਕਾਸ਼ ਹੁਤਾਸ਼ਨ ਜਾਗੇ।
ਚਾਰ ਚੁਫੇਰੇ ਸਾਰੇ ਸ਼ਹਿਰ ਦੇ ਬਹੁਤ ਪਾਰੀ ਚਾਨਣ ਹੋ ਰਿਹਾ ਹੈ ਤੇ ਚਾਰ ਚੁਫੇਰੇ ਅੱਗ ਬਲ ਰਹੀ ਹੈ।
ਰਿਧੀ ਵਿਚਾਰ ਕਰਤ ਹੋ ਰਿਹਾ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਵੀ ਸੰਗਤਾਂ ਦੇ ਬਾਰੇ ਸੋਚ ਰਹੇ ਸਨ, ਫਿਕਰਮੰਦ ਸਨ, ਪਰ ਜਦੋਂ ਥਾਂ ਥਾਂ ਅੰਗੀਠੇ ਬਲਦੇ ਦੇਖੇ ਤੇ ਗੁਰੂ ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ।
ਇੰਦਣ ਇਤੋਂ ਮਿਲਿਓ ਇਨ ਕੈਸੇ।
ਵੀ ਹੱਦ ਹੋ ਗਈ, ਇੰਨੀਆਂ ਸੰਗਤਾਂ ਸਨ ਹਜ਼ਾਰਾਂ ਦੀ ਤਾਦਾਦ ਵਿੱਚ ਤੇ ਸਾਰਿਆਂ ਨੂੰ ਇੰਨਾ ਬਾਲਣ ਕਿੱਥੋਂ ਮਿਲ ਗਿਆ ਤੇ ਸਾਰੇ ਥਾਂ ਅੰਗੀਠੇ ਲੱਗੇ ਹੋਏ ਹਨ।
ਨਹੀਂ ਸਮੀਪ ਇਹਾਂ ਕਿਸ ਥਾਂ,
ਕਿਉਂਕਿ ਇੱਥੇ ਇੰਨਾ ਸੁੱਕਾ ਬਾਲਣ ਤੇ ਕਿਸੇ ਪਾਸ ਵੀ ਇੰਨਾ ਜਮਾ ਨਹੀਂ ਸੀ ਹੋ ਸਕਦਾ।
ਕਿਸਨੇ ਦੀਨ ਸੈਨ ਕੋ ਆਨ,
ਵੀ ਉਹ ਕੌਣ ਹੋਇਆ ਜਿਸਨੇ ਸੰਗਤਾਂ ਦੀ ਅੱਜ ਸੇਵਾ ਕੀਤੀ ਹੈ, ਸਭ ਨੂੰ ਲੱਕੜਾਂ ਦੀ ਲੱਕੜਾਂ ਦਿੱਤੀਆਂ ਨੇ, ਬਾਲਣ ਦਿੱਤਾ, ਅੱਗ ਸੇਕਣ ਵਾਸਤੇ ਪ੍ਰਬੰਧ ਕੀਤੇ ਹਨ।
ਸਹੀ ਪ੍ਰਭਾਤ ਸਵਾ ਜਮ ਹੋਏ।
ਲੋ ਜਦੋਂ ਅੰਮ੍ਰਿਤ ਵੇਲੇ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਦੀਵਾਨ ਸਜਿਆ,
ਦੇਖਣ ਦਰਸਿਆ ਏ ਸਭ ਕੋਈ,
ਸਭ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਈਆਂ।
ਸ੍ਰੀ ਗੁਰੂ ਰਾਮਦਾਸ ਸਭ ਸੰਗ।
ਲੋ ਜਦੋਂ ਦੀਵਾਨ ਸਜ ਗਿਆ ਤੇ ਸਭ ਸੰਗਤਾਂ ਪਹੁੰਚ ਗਈਆਂ ਨੇ, ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਰੀਆਂ ਸੰਗਤਾਂ ਦੇ ਸਾਹਮਣੇ ਸਵਾਲ ਕੀਤਾ।
ਬੂਜੋ ਇੰਦਣ ਕੇਰ ਪ੍ਰਸੰਗਾ।
ਸੰਗਤ ਨੂੰ ਪੁੱਛਦੇ ਨੇ ਵੀ ਦੱਸੋ ਰਾਤ ਨੂੰ ਇੰਨਾ ਬਾਲਣ ਦਾ ਪ੍ਰਬੰਧ ਕਿਸਨੇ ਕਰਕੇ ਦਿੱਤਾ ਹੈ।
ਸਭ ਨੇ ਕਹਿਊ ਸਿੱਖ ਹੈ ਕੋਈ।
ਸਾਰੀਆਂ ਸੰਗਤਾਂ ਨੇ ਉਸ ਵੇਲੇ ਆਖਿਆ ਸੱਚੇ ਪਾਤਸ਼ਾਹ ਇੱਕ ਆਪ ਜੀ ਦਾ ਸਿੱਖ ਹੈ ਤੇ ਕਾਫੀ ਵਡੇਰੀ ਉਮਰ ਦਾ ਬਜ਼ੁਰਗ ਬਾਬਾ ਹੈ।
ਦੇਖ ਰਿਓ ਡੇਰ ਨਵੇਂ ਸੋਏ।
ਜਿੱਥੇ ਜਿੱਥੇ ਸੰਗਤਾਂ ਦੇ ਤੰਬੂ ਲੱਗੇ ਹੋਏ ਸਨ, ਡੇਰੇ ਕੀਤੇ ਹੋਏ ਸਨ, ਇਹ ਸਭ ਥਾਵਾਂ ਤੇ ਜਾ ਜਾ ਕੇ ਉਹਨੇ ਲੱਕੜਾਂ ਦੇ ਦਿੱਤੀਆਂ।
ਉਦੋਂ ਰਸੋਈਆ ਗੁਰ ਕੇ ਪਾਸ।
ਤੇ ਉਸ ਵੇਲੇ ਇੱਕ ਲਾਂਗਰੀ ਸਿੰਘ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਖੜਾ ਸੀ।
ਤਿੰਨੇ ਕਰੀ ਤਵੇ ਅਰਦਾਸ।
ਉਹਨੂੰ ਬਾਬੇ ਆਦਮ ਜੀ ਬਾਰੇ ਪਤਾ ਸੀ ਕਿਉਂਕਿ ਲੰਗਰ ਵਿੱਚ ਵੀ ਤਾਂ ਬਾਲਣ ਲਿਆਉਂਦੇ ਸਨ। ਉਸ ਵੇਲੇ ਲਾਂਗਰੀ ਸਿੰਘ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਦੇਖ ਵਿਖਾ ਇੱਕ ਭਾਰ ਵਿਸਾਲ।
ਕਹਿਣ ਲੱਗੇ ਮਹਾਰਾਜ ਇੱਕ ਬਜ਼ੁਰਗ ਬਾਬਾ ਆਇਆ, 6 ਮਹੀਨੇ ਦੇ ਕਰੀਬ ਆਏ ਨੂੰ ਹੋਏ ਨੇ, ਉਹ ਗੁਰੂ ਕੇ ਲੰਗਰ ਦੇ ਵਿੱਚ ਵੀ ਇੱਕ ਸੁੱਕੇ ਲੱਕੜਾਂ ਦੀ ਪੰਡ ਲੈ ਕੇ ਆਉਂਦਾ ਹੈ।
ਦੇਖ ਰਹੇ ਨਿਤ ਕੀਤਕ ਕਾਲ।
ਪਿਛਲੇ ਕਿੰਨੇ ਕੁ ਸਮੇਂ ਤੋਂ 6 ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਿਆ ਸੀ, ਉਹ ਲੰਗਰ ਦੇ ਵਿੱਚ ਵੀ ਸੇਵਾ ਕਰਦਾ ਆ ਰਿਹਾ ਹੈ।
ਅੰਤਰਜਾਮੀ ਸਭ ਕੁਛ ਜਾਣੇ।
ਹੁਣ ਭਾਵੇਂ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਭਾਵੇਂ ਸਾਰੀ ਗੱਲ ਜਾਣ ਗਏ ਨੇ, ਪਰ ਫਿਰ ਵੀ ਗੁਰੂ ਮਹਾਰਾਜ ਨੇ ਆਪਣੇ ਮੂੰਹੋਂ ਕੁਝ ਨਾ ਆਖਿਆ।
ਤਉ ਕਹੇ ਪਰ ਕਾਲ ਪਛਾਣੇ।
ਤਾਂ ਵੀ ਸੰਗਤਾਂ ਨੇ ਗੁਰਸਿੱਖਾਂ ਨੇ ਜਦੋਂ ਦੱਸਿਆ ਨਾ ਮਹਾਰਾਜ, ਉਹ ਬਾਬੇ ਆਦਮ ਜੀ ਦੀ ਇਹ ਬੜੀ ਵੱਡੀ ਸੇਵਾ ਹੈ, ਅੱਜ ਸੰਗਤਾਂ ਨੂੰ ਵੀ ਅੰਗੀਠੇ ਬਾਲ ਕੇ ਦਿੱਤੇ ਨੇ, ਗੁਰੂ ਕੇ ਲੰਗਰ ਦੀ ਵੀ ਰੋਜ਼ ਸੇਵਾ ਕਰ ਰਹੇ ਨੇ, ਕਹੇ ਤੋ ਗੁਰੂ ਮਹਾਰਾਜ ਨੇ ਉਹਦੀ ਕਾਲ ਸੇਵਾ ਨੂੰ ਪਛਾਣਿਆ ਹੈ।
ਸ੍ਰੀ ਗੁਰੂ ਰਾਮਦਾਸ ਸੁਖ ਦਾਨੇ।
ਲੋ ਸੁਖਾਂ ਦੇ ਦਾਤੇ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ। ਜਦੋਂ ਲਾਂਗਰੀ ਸਿੰਘ ਤੋਂ ਬਾਕੀ ਸੰਗਤਾਂ ਤੋਂ ਬਾਬਾ ਆਦਮ ਜੀ ਦੀ ਸੇਵਾ ਦੇ ਬਾਰੇ ਸੁਣਿਆ,
ਸਭ ਸਿੱਖਣ ਮੈਂ ਤਵੇ ਬਖਾਨੇ।
ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਨੁੱਖੀ ਲੀਲਾ ਕਰ ਰਹੇ ਨੇ ਤੇ ਸਾਰਿਆਂ ਸਿੱਖਾਂ ਦੇ ਵਿੱਚ ਪਰੇ ਦੀਵਾਨ ਦੇ ਵਿੱਚ ਬਚਨ ਆਖੇ,
ਖੋਜੋ ਸਿੱਖ ਸੋ ਲਿਆਵੋ ਜਾਏ।
ਕਹਿੰਦੇ ਉਹ ਕਿਹੜਾ ਸਿੱਖ ਹੈ, ਉਹਨੂੰ ਸਾਡੇ ਪਾਸ ਲਿਆਓ, ਕਿਉਂਕਿ ਬਾਬਾ ਆਦਮ ਜੀ ਬਹੁਤ ਸੰਕੋਚਵੇਂ ਸੁਭਾਅ ਦੇ ਮਾਲਕ ਸਨ। ਤੁਸੀਂ ਪਹਿਲਾਂ ਵੀ ਸੁਣਿਆ, ਜਦੋਂ ਪਹਿਲੀ ਵਾਰ ਵੀ ਆਏ ਦੂਰੋਂ ਹੀ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਗਏ, ਫਿਰ ਸੇਵਾ 'ਚ ਲੱਗੇ, ਫਿਰ ਦੂਰੋਂ ਹੀ ਨਮਸਕਾਰ ਕਰਕੇ ਤੇ ਸੇਵਾ ਕਰਦੇ ਰਹਿੰਦੇ, ਕਦੇ ਮੂਹਰੇ ਨੇੜੇ ਹੋ ਕੇ ਗੁਰੂ ਮਹਾਰਾਜ ਦੇ ਕੋਲ ਕੋਈ ਬਚਨ ਨਹੀਂ ਸੀ ਕਰਦੇ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਗੁਰਸਿੱਖ ਨੂੰ ਜਿਹਨੇ ਇੰਨੇ ਚਿਰ ਤੋਂ ਲੰਗਰ ਦੀ ਸੇਵਾ ਕੀਤੀ, ਤੇ ਨਾਲ ਸੰਗਤਾਂ ਦੀ ਸੇਵਾ ਕਰ ਰਿਹਾ, ਉਹਨੂੰ ਸਾਡੇ ਪਾਸ ਲਿਆਓ।
ਜਿਸਨੇ ਕਹਾਲੀ ਕਹਾਲ ਸੋ ਥਾਂ,
ਜਿਸਨੇ ਬੜੀ ਭਾਰੀ ਘਾਲਣਾ ਘਾਲੀ ਹੈ, ਗੁਰੂ ਘਰ ਦੀ ਸੇਵਾ ਕੀਤੀ ਹੈ, ਹੁਣ ਉਹਦੀ ਸੇਵਾ ਥਾਂ ਹੀ ਪੈ ਗਈ ਹੈ।
ਕੌਣ ਮਨੂਰਤ ਹੈ ਤਿਸ ਕੀ ਰਾਹ,
ਉਸ ਗੁਰਸਿੱਖ ਨੂੰ ਸਾਡੇ ਪਾਸ ਲਿਆਓ, ਅਸੀਂ ਉਹਨੂੰ ਪੁੱਛ ਲਈਏ ਉਹਦਾ ਮਨ ਦਾ ਕੀ ਮਨੋਰਥ ਹੈ।
ਸੋ ਪੂਰਨ ਕਰ ਹੈ ਬਿਨਦੀ
ਰਾਹ, ਹੁਣ ਉਹਨੇ ਸੰਗਤ ਦੀ ਸੇਵਾ ਕੀਤੀ, ਸੰਗਤ ਗੁਰੂ ਦਾ ਰੂਪ ਹੈ, ਇਸ ਲਈ ਹੁਣ ਉਹਨੂੰ ਸਾਡੇ ਪਾਸ ਲਿਆਓ, ਉਹਨੂੰ ਪੁੱਛ ਲਈਏ ਉਹਦੇ ਮਨ ਦਾ ਕੀ ਮਨੋਰਥ ਹੈ, ਅਸੀਂ ਪੂਰਾ ਕਰ ਦੇਈਏ।
ਦੋਹਰਾ ਸੰਤ ਸਿੱਖ ਤਿਸ ਥਾਨ ਕੋ ਖੋਜੋ ਜਹਾਂ ਰਹੰਤ,
ਉਹ ਜਿਹੜੇ ਸਿੱਖ ਉਸ ਵੇਲੇ ਕੋਲੇ ਸੁਣ ਰਹੇ ਸਨ ਤੇ ਜਿਨ੍ਹਾਂ ਨੂੰ ਬਾਬਾ ਆਦਮ ਜੀ ਬਾਰੇ ਪਤਾ ਸੀ ਕਿੱਥੇ ਰਹਿੰਦੇ ਨੇ, ਉਹਨਾਂ ਨੇ ਉੱਥੋਂ ਜਾ ਕੇ ਭਾਲ ਲਿਆ।
ਲੇਖਮ ਨੇ ਤਤਕਾਲ ਹੀ ਸੰਗ ਚਲਿਓ ਹੁਲ ਸੰਤ,
ਉਹ ਗੁਰਸਿੱਖ ਬਾਬਾ ਆਦਮ ਨੂੰ ਨਾਲ ਲੈ ਕੇ ਗਏ ਨੇ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਨ, ਤੇ ਬਾਬਾ ਆਦਮ ਜੀ ਬੜੇ ਖੁਸ਼ ਹੋ ਕੇ ਉੱਥੇ ਚਲੇ ਗਏ।
ਚੌਪਈ ਜਾਏ ਕਰੀ ਬੰਦਨ ਗੁਰ ਕਰ ਜੋਰ,
ਅੱਜ ਪਹਿਲਾ ਦਿਨ ਹੈ ਬਾਬਾ ਆਦਮ ਜੀ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਤੇ ਨੇੜੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ।
ਕਾਂਡੋ ਪਇਓ ਬਦਨ ਕੀ ਓਰ,
ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਤੇਰੇ ਵੱਲ ਖੜੇ ਹੋ ਗਏ ਨੇ, ਜਿੱਥੋਂ ਸਾਹਮਣੇ ਦਰਸ਼ਨ ਦੀਦਾਰੇ ਹੋਣ।
ਦੇਖ ਗੁਰੂ ਨੇ ਬਾਕ ਉਚਾਰਾ,
ਦੇਖ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਆਖਿਆ।
ਕੌਣ ਮਨੂਰਥ ਤੈਂ ਉਰ ਧਾਰਾ,
ਕਹਿਣ ਲੱਗੇ ਬਾਬਾ ਜੀ ਦੱਸੋ ਕੀ ਮਨ ਦੇ ਵਿੱਚ ਸੰਕਲਪ ਹੈ, ਕੀ ਪੁਰਨਾ ਲੈ ਕੇ ਆਏ ਹੋ,
ਤੇਰੀ ਕਹਾਲ ਪਰੀ ਸਭ ਥਾਂ।
ਤੁਸੀਂ ਅੱਜ ਸੇਵਾ ਕਰਕੇ ਸੰਗਤ ਨੂੰ ਖੁਸ਼ ਕੀਤਾ, ਸੰਗਤ ਗੁਰੂ ਦਾ ਰੂਪ ਹੈ, ਅਸੀਂ ਵੀ ਤੁਹਾਡੇ ਤੇ ਖੁਸ਼ ਹਾਂ, ਤੁਹਾਡੀ ਸੇਵਾ ਕਾਲ ਥਾਂ ਪੈ ਗਈ ਹੈ।
ਮੰਗ ਲਿਓ ਵਰ ਸੋ ਅਬ ਪਾਏ,
ਜੋ ਵੀ ਤੁਸੀਂ ਵਰਦਾਨ ਮੰਗਣਾ ਚਾਹੁੰਦੇ ਹੋ ਮੰਗ ਲਓ, ਤੁਹਾਨੂੰ ਉਹ ਹੁਣ ਪ੍ਰਾਪਤ ਹੋ ਸਕਦਾ ਹੈ।
ਆਤਮ ਜਾਟ ਬਾਗ ਸੁਣ ਗੁਰ ਕੋ,
ਲਓ ਜਦੋਂ ਬਾਬਾ ਆਦਮ ਜੀ ਨੇ ਗੁਰੂ ਮਹਾਰਾਜ ਦੇ ਪ੍ਰਸੰਨਤਾ ਭਰੇ ਬਚਨ ਸੁਣੇ ਤੇ ਮਨ ਵਿੱਚ ਵਿਚਾਰ ਕੀਤੀ,
ਕਹਿ ਨਾ ਸਕੈ ਮਨੂਰਥ ਔਰ ਕੋ,
ਜੋ ਮਨ ਦਾ ਮਨੋਰਥ ਲੈ ਕੇ ਆਏ ਸਨ ਹੈ ਤੇ ਪੁੱਤਰ ਦੀ ਇੱਛਾ ਸੀ, ਮੇਰੇ ਘਰੇ ਪੁੱਤਰ ਹੋਵੇ, ਮੇਰੀ ਪੀੜ੍ਹੀ ਚੱਲ ਪਵੇ, ਪਰ ਉਹ ਗੁਰੂ ਮਹਾਰਾਜ ਨੂੰ ਆਖ ਨਾ ਸਕੇ।
ਮੈਂ ਬਹੁ ਬਿਰਧ ਕਹਾਂ ਸੁਤ ਹੋਏ,
ਕਿਉਂਕਿ ਬਾਬਾ ਜੀ ਦੇ ਮਨ ਦੇ ਵਿੱਚ ਇਸ ਗੱਲ ਦਾ ਖਿਆਲ ਆ ਗਿਆ, ਮੈਂ ਬੁੱਢਾ ਹੋ ਗਿਆ, 70-72 ਹੋ ਗਿਆ, ਤੇ ਹੁਣ ਮੇਰੇ ਘਰੇ ਪੁੱਤਰ ਕਿੱਥੋਂ ਹੋਵੇਗਾ।
ਜਾਂ ਤੇ ਮੰਗਤ ਪਾ ਨਹਿ ਸੋਏ,
ਇਸ ਲਈ ਬਾਬਾ ਆਦਮ ਜੀ ਉਹ ਅਸਲੀ ਜਿਹੜਾ ਮਨ ਦਾ ਫੁਰਨਾ ਸੀ, ਜੋ ਇੱਛਾ ਸੀ, ਉਹ ਮੰਗ ਨਾ ਸਕੇ, ਗੁਰੂ ਮਹਾਰਾਜ ਦੇ ਕੋਲ ਕੁਛ ਸ਼ਰਮ ਜੀ ਮੰਨ ਗਏ।
ਬਿਰਦਾ ਬੋਹਰ ਭਾਰ ਜਾ ਮੇਰੀ,
ਤੇ ਫਿਰ ਨਾਲ ਇਹ ਵੀ ਦੇਖਿਆ ਜਿਹੜੀ ਮੇਰੀ ਧਰਮ ਪਤਨੀ ਹੈ, ਮੇਰੇ ਘਰ ਵਾਲੀ ਹੈ, ਉਹ ਵੀ ਵੱਡੀ ਉਮਰਾਂ ਦੀ ਹੋ ਗਈ ਨੇ, ਡਾਕਟਰੀ ਸਾਹਿਬ ਦੇ ਨਾਲ ਵੀ 40 ਸਾਲ ਤੱਕ ਕੋਈ ਇਸਤਰੀ ਬੱਚਾ ਪੈਦਾ ਕਰਦੀ ਹੈ, ਮੇਰੀ ਘਰਵਾਲੀ ਦੀ ਉਮਰ 50-60 ਸਾਲ ਦੀ ਤਾਂ ਹੋ ਹੀ ਗਈ ਹੋਣੀ ਹੈ।
ਉਚਿਤ ਨਾ ਕਰਨ ਬਾਤ ਸੁਤ ਕਹਿਰੇ,
ਹੁਣ ਮੈਂ ਗੁਰੂ ਮਹਾਰਾਜ ਨੂੰ ਆਖਾਂ ਮੈਨੂੰ ਪੁੱਤਰ ਦਿਓ, ਮੇਰੀ ਤੇ ਮੇਰੇ ਘਰ ਵਾਲੀ ਦੀ ਉਮਰ ਕਿੰਨੀ ਹੋ ਗਈ ਹੈ, ਗੱਲ ਕਹਿਣੀ ਯੋਗ ਨਾ ਸਮਝੀ।
ਇਹ ਵਿਚਾਰ ਕਹਿ ਬਾਕ ਬਖਾਨਾ,
ਬਾਬਾ ਆਦਮ ਜੀ ਨੇ ਸਿਆਣੇ ਸਨ, ਬਜ਼ੁਰਗ ਸਨ, ਤੇ ਆਪਣੇ ਮਨ ਵਿੱਚ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕੇ ਫਿਰ ਬੇਨਤੀ ਕੀਤੀ।
ਹੇ ਗੁਰੂ ਨਿਜ ਦਰਸ਼ਨ ਦੇਹੂ ਦਾਨਾ,
ਕਹਿਣ ਲੱਗੇ ਹੇ ਸਤਿਗੁਰੂ ਜੀ, ਜੀ ਆਪ ਪ੍ਰਸੰਨ ਹੋਏ ਹੋ, ਬਸ ਇਹੀ ਦਾਨ ਬਖਸ਼ੋ, ਬਸ ਤੁਹਾਡੇ ਦਰਸ਼ਨ ਕਰਦੇ ਰਹੀਏ, ਸੇਵਾ ਕਰਦੇ ਰਹੀਏ।
ਅਪਰ ਨਹੀਂ ਮੂਹ ਕੋ ਅਵਲਾਖਾ,
ਬਾਬਾ ਜੀ ਜਾਣ ਕੇ ਸੰਕੋਚ ਕਰ ਗਏ ਨੇ, ਬਹਾਨਾ ਬਣਾ ਕੇ ਟਾਲ ਗਏ ਨੇ ਗੱਲ ਨੂੰ, ਮਨ ਦੀ ਗੱਲ ਨੀ ਦੱਸ ਰਹੇ, ਕਹਿੰਦੇ ਮਹਾਰਾਜ ਵੀ ਹੋਰ ਕੋਈ ਮਨ ਦੀ ਇੱਛਾ ਨਹੀਂ ਹੈ।
ਐਸੋ ਜਬ ਆਦਮ ਨੇ ਭਾਕਾ,
ਜਦੋਂ ਬਾਬਾ ਆਦਮ ਜੀ ਨੇ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ,
ਮਨ ਕੀ ਗਾਤ ਲੱਖ ਅੰਤਰ ਜਾਮੇ,
ਉਹ ਸਤਿਗੁਰੂ ਤੇ ਅੰਤਰ ਜਾਮੀ ਸਨ, ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ, ਤੇ ਗੁਰੂ ਮਹਾਰਾਜ ਨੇ ਬਾਬਾ ਜੀ ਦੇ ਮਨ ਦੀ ਗੱਲ ਸਮਝ ਲਈ ਹੈ ਵੀ ਇਹ ਹੁਣ ਸਾਥੋਂ ਮੰਗ ਨਹੀਂ ਰਹੇ।
ਬੋਲੇ ਰਾਮਦਾਸ ਪ੍ਰਭ ਸੁਆਮੀ,
ਉਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਬਚਨ ਬੋਲੇ,
ਕਿਉਂ ਨਾ ਹਲੀਤ ਮਨੂਰ ਚੋਰ ਕੋ,
ਤੇ ਗੁਰੂ ਮਹਾਰਾਜ ਕਹਿਣ ਲੱਗੇ ਬਾਬਾ ਜੀ ਜੋ ਤੁਹਾਡੇ ਮਨ ਦੇ ਵਿੱਚ ਸੰਕਲਪ ਹੈ, ਜੋ ਪੁਰਨਾ ਹੈ, ਜੋ ਇੱਛਾ ਹੈ, ਜੋ ਤਮੰਨਾ, ਕਿਉਂ ਨੀ ਤੁਸੀਂ ਸਾਡੇ ਪਾਸੋਂ ਲੈਂਦੇ।
ਗੁਰ ਪ੍ਰਸੰਨ ਲਖ ਦਾਤਾ ਬਾਰਕ,
ਪਤਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਵਰਾਂ ਦੇ ਦਾਤੇ ਨੇ, ਉਹ ਅੱਜ ਤੁਹਾਡੇ ਤੇ ਪ੍ਰਸੰਨ ਹੋਏ ਹਨ।
ਸੁਖਚਿਤ ਕੁਨੈ ਨਾ ਜਾਏ ਬਖਾਨ।
ਤੇ ਬਾਬਾ ਜੀ ਫਿਰ ਵੀ ਕੁਛ ਸੰਗ ਮੰਨ ਗਏ ਤੇ ਆਖਿਆ ਨਾ ਗਿਆ।
ਕਹਿਤ ਪਯੋ ਦੇਹ ਦਰਸ਼ਨ ਦਾਨਾ।
ਬਸ ਫਿਰ ਉਹ ਟਾਲਾ ਜਾ ਵੱਟ ਕੇ ਕਹਿੰਦੇ ਬਸ ਮਹਾਰਾਜ ਬਸ ਦਰਸ਼ਨਾਂ ਦਾ ਦਾਨ ਦਿਓ, ਤੁਹਾਡੇ ਦਰਸ਼ਨ ਕਰਦੇ ਰਹੀਏ।
ਤਿਸ ਕੇ ਮਨ ਕੀ ਗਤ ਕੋ ਜਾਣ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਬਾਬਾ ਜੀ ਦੇ ਮਨ ਦੀ ਗੱਲ ਸਮਝ ਕੇ
ਕਹਿਓ ਗੁਰੂ ਜਾਵੋ ਨਿਜ ਤਾਨ।
ਗੁਰੂ ਮਹਾਰਾਜ ਨੇ ਆਪਣਾ ਬਚਨ ਰਾਖਵਾਂ ਰੱਖ ਲਿਆ ਤੇ ਕਹਿਣ ਲੱਗੇ ਚੰਗਾ ਬਾਬਾ ਜੀ ਹੁਣ ਤੁਸੀਂ ਆਪਣੇ ਘਰ ਚਲੇ ਜਾਓ।
ਦੋਹਰਾ ਜਾਚੋ ਜਾਏ ਨਾ ਤੋਹੇ ਤੀ ਪੁਨ ਆਵੋ ਪੁਨ ਸਾਰ।
ਕਹਿੰਦੇ ਹੋ ਸਕਦਾ ਵੀ ਬਹੁਤੀਆਂ ਸੰਗਤਾਂ ਸਨ, ਵੀ ਸਾਰੀਆਂ ਸੰਗਤਾਂ ਦੇ ਵਿੱਚ ਕੋਈ ਬਜ਼ੁਰਗ ਆ ਕੇ ਆਖੇ ਮੈਨੂੰ ਪੁੱਤਰ ਦੀ ਅਰਦਾਸ ਕਰੋ, ਸ਼ਰਮ ਤੇ ਆਈ ਜਾਂਦੀ ਹੈ। ਤੇ ਬਾਬਾ ਜੀ ਕਹਿਣ ਸਤਿਗੁਰੂ ਕਹਿਣ ਲੱਗੇ ਚੰਗਾ ਹੁਣ ਤੁਸੀਂ ਘਰ ਚਲੇ ਜਾਓ, ਫਿਰ ਸਵੇਰੇ ਸਾਡੇ ਪਾਸ ਆ ਜਾਣਾ।
ਸੇਵਾ ਤੇਰੀ ਸਫਲ ਹੋਈ ਬਾਂਸਤ ਦੇ ਕਰਤਾਰ।
ਬਸ ਕੋਈ ਗੱਲ ਨੀ, ਤੂੰ ਗੁਰੂ ਘਰ ਦੀ ਸੇਵਾ ਕੀਤੀ ਹੈ, ਸਾ ਸੇਵਾ ਕੀਤੀ ਸਫਲ ਹੈ। ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ, ਸੇਵਾ ਕੀਤੀ ਉਹੀ ਸਫਲ ਹੈ ਜਿਸ ਉੱਤੇ ਸਤਿਗੁਰੂ ਦਾ ਮਨ ਪਤੀਤ ਜਾਵੇ। ਹੁਣ ਸਤਿਗੁਰੂ ਦਾ ਮਨ ਪ੍ਰਸੰਨ ਹੋ ਗਿਆ, ਹਜ਼ੂਰ ਕਹਿੰਦੇ ਨੇ ਬਾਬਾ ਜੀ ਕੋਈ ਨੀ ਤੁਹਾਨੂੰ ਵਾਹਿਗੁਰੂ ਸਭ ਕੁਛ ਦੇਵੇਗਾ।
ਚੌਪਈ ਆਦਮ ਜਾਟ ਗਯੋ ਨਿਜ ਡੇਰ।
ਲੋ ਬਾਬਾ ਆਦਮ ਜੀ ਹੁਣ ਆਪਣੇ ਘਰ ਪਹੁੰਚ ਗਏ ਹਨ।
ਸੋਚਤ ਚਿਤ ਮੈਂ ਚਿੰਤ
ਕਨੇਰ। ਬਾਬਾ ਜੀ ਹੁਣ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਹਨ।
ਬੁਝੂ ਤਵੇ ਪਹਾੜ ਜਾਨ।
ਤੇ ਜਦੋਂ ਘਰ ਆਏ ਨੇ ਤੇ ਘਰ ਵਾਲੀ ਬੀਬੀ ਪੁੱਛਣ ਲੱਗ ਪਈ, ਕਹਿੰਦੀ ਕੀ ਗੱਲ ਹੈ, ਅੱਜ ਕਿੱਥੇ ਗਏ ਸੀ? ਤੇ ਬਾਬਾ ਜੀ ਨੂੰ ਆਪਣੇ ਪਤੀ ਦੇਵ ਜੀ ਨੂੰ ਪੁੱਛਦੀ ਹੈ।
ਬੁਝੋ ਲੈ ਵੀ ਆਵੇ ਗੋ ਗੁਰ ਦੇ ਦਾਨ।
ਤੇ ਨਾਲ ਉਹ ਘਰਵਾਲੀ ਕਹਿਣ ਲੱਗੀ, ਤੁਸੀਂ ਅੱਜ ਗੁਰੂ ਮਹਾਰਾਜ ਦੇ ਕੋਲ ਗਏ ਸੀ, ਕੋਈ ਗੁਰੂ ਮਹਾਰਾਜ ਦੇ ਕੋਲੋਂ ਕੋਈ ਵਰਦਾਨ ਕੋਈ ਅਸੀਸ ਲੈ ਕੇ ਆਇਓ ਕਿ ਖਾਲੀ ਮੁੜੇ ਆਏ ਹੋ?
ਕਹਿਤ ਪਯੋ ਸੁਤ ਕੀ ਅਭਲਾਖਾ।
ਸੁਣ ਕੇ ਬਾਬਾ ਆਦਮ ਜੀ ਕਹਿਣ ਲੱਗੇ ਘਰਵਾਲੀ ਨੂੰ, ਕਹਿਣ ਲੱਗੇ ਭਾਗਵਾਨੇ ਤੇ ਤੈਨੂੰ ਵੀ ਪਤਾ ਹੈ ਆਪਣੇ ਮਨ ਦੇ ਵਿੱਚ ਪੁੱਤਰ ਦੀ ਇੱਛਾ ਹੈ।
ਸੁਖਚਿਤ ਗੁਰ ਤੇ ਸੁਖਚਿਤ ਗੁਰ ਟਿਕ ਜਾਏ ਨਾ ਭਾਖਾ।
ਪਰ ਹੁਣ ਇੰਨੀਆਂ ਸੰਗਤਾਂ ਸੀ ਇੰਨੇ ਇਕੱਠ ਦੇ ਵਿੱਚ, ਮੈਨੂੰ ਤੇ ਸ਼ਰਮ ਆਈ ਤੇ ਮੈਥੋਂ ਤੇ ਮੰਗਿਆ ਨੀ ਗਿਆ।
ਹਰ ਬੁਲਾ ਮੇਰੀ ਯਾਰ ਤੇਰੀ।
ਨਾਲ ਘਰ ਵਾਲੀ ਨੂੰ ਕਹਿੰਦਾ ਦੇਖ ਹੁਣ ਤੇਰੀ ਤੇ ਮੇਰੀ ਹੁਣ ਅੱਗੇ ਭਲਾ ਉਮਰ ਕਿੰਨੀ, ਆਪਾਂ ਤੇ ਬਹੁਤ ਬਿਰਧ ਹੋ ਚੁੱਕੇ ਹਾਂ।
ਸੰਤਤ ਸਮੇਂ ਨਾ ਬੀਤੀ ਬਡੇਰੀ।
ਸਾਡੀ ਉਮਰ ਤੇ ਬਹੁਤ ਬੀਤ ਗਈ ਹੈ, ਲੰਬੀ ਉਮਰ ਹੋ ਗਈ, ਆਪਣੇ ਘਰੇ ਹੁਣ ਸੰਤਾਨ ਦਾ ਸਮਾਂ ਨਹੀਂ ਰਿਹਾ।
ਭਈ ਬਿਰਧ ਸੁਤ ਹੋਏ ਨਾ ਕੈਸੇ।
ਡਾਕਟਰੀ ਲਿਹਾਜ਼ ਦੇ ਨਾਲ ਤੇ ਆਪਾਂ 70-72 ਹੋ ਗਏ, ਆਪਣੇ ਘਰੇ ਪੁੱਤਰ ਕਿੱਥੋਂ ਹੋ ਸਕਦਾ ਹੈ?
ਜੋ ਦਰਸ਼ਨ ਆਪਣੋ ਬਾਹਰ ਹੈ।
ਬਸ ਮੈਂ ਤੇ ਇਹੀ ਆਖਿਆ ਸੱਚੇ ਪਾਤਸ਼ਾਹ ਇਹੀ ਵਰ ਦਿਓ, ਤੁਹਾਡੇ ਦਰਸ਼ਨ ਕਰਦੇ ਰਹੀਏ।
ਚੱਲ ਜੋ ਪੋਨੋ ਮੁਝ ਸੋ ਗੁਰ ਭਾਖਾ।
ਨਾਲ ਹੀ ਫਿਰ ਕਹਿਣ ਲੱਗਾ ਆਪਣੇ ਘਰਵਾਲੀ ਨੂੰ, ਭਾਗਵਾਨੇ ਜਦੋਂ ਮੈਂ ਵਾਪਸ ਮੁੜਨ ਲੱਗਿਆ ਨਾ ਤੇ ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਆਖਿਆ ਸੀ।
ਹੁਰ ਆਏ ਜਾਚੋ ਦੇ ਕੰਕਾ।
ਕਹਿੰਦੇ ਜੇ ਹੁਣ ਨਹੀਂ ਮੰਗ ਸਕਦਾ ਸਵੇਰੇ ਫਿਰ ਆ ਜਾਵੀ, ਤੇਰੇ ਲਈ ਬਚਨ ਰਾਖਵਾਂ ਰੱਖਿਆ ਹੋਇਆ, ਸਵੇਰੇ ਆ ਕੇ ਮੰਗ ਸਕਦਾ।
ਸੁਣਤ ਪਾਰ ਜਾ ਭਈ ਉਦਾਸ।
ਇਹ ਗੱਲ ਸੁਣ ਕੇ ਬਾਬਾ ਆਦਮ ਜੀ ਤੋਂ ਇੱਕ ਵਾਰੀ ਤੇ ਇਹਨਾਂ ਦੀ ਘਰਵਾਲੀ ਬੜੀ ਉਦਾਸ ਹੋ ਗਈ।
ਪਤੋਂ ਕਹੇ ਪੂਰੇ ਗੁਰਪਾਸ।
ਤੇ ਆਪਣੇ ਪਤੀ ਨੂੰ ਕਹਿਣ ਲੱਗੀ ਤੂੰ ਪੂਰੇ ਸਤਿਗੁਰੂ ਦੇ ਕੋਲ ਗਿਆ ਸੀ, ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਤੇ ਕਿਸੇ ਗੱਲ ਦਾ ਘਾਟਾ ਨਹੀਂ ਹੈ।
ਸੁਖੀ ਕਰੋ ਜਾਏ ਅਰਦਾਸ।
ਮੈਂ ਹੁਣ ਵੀ ਤੈਨੂੰ ਆਖਦੀ ਹਾਂ ਸੰਗ ਸ਼ਰਮ ਵਾਲੀ ਗੱਲ ਕੋਈ ਨਹੀਂ ਹੈ, ਤੂੰ ਜਾ ਕੇ ਪੁੱਤਰ ਲਈ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ।
ਅਮਰੀ ਪੂਰਨ ਕਰ ਹੈ ਆਸ।
ਮੈਨੂੰ ਪੱਕਾ ਭਰੋਸਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਦੀ ਇੱਛਾ ਜ਼ਰੂਰ ਪੂਰੀ ਕਰਨਗੇ।
ਸ਼ੁਸ਼ਕ ਬ੍ਰਿਖ ਕੋ ਹਰੇ ਕੋ ਹਰੇ ਕਰਾਂਤਾ।
ਤੂੰ ਕਹਿਣਾ ਵੀ ਸੁੱਕੇ ਬ੍ਰਿਖ ਨੂੰ ਕਦੀ ਫਲ ਲੱਗਦੇ ਨੇ, ਤੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸੁੱਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ ਸੰਚ ਜੀਵ ਆਏ ਤੇ ਕਾਟੇ ਕਸ਼ਟ ਪੂਰੇ ਗੁਰਦੇਵ। ਕਿਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁੱਕਿਆਂ ਨੂੰ ਵੀ ਸੁੱਕੇ ਬਿਰਸ਼ਾਂ ਨੂੰ ਹਰੇ ਪਰੇ ਕਰ ਸਕਦੇ ਨੇ, ਤੇ ਸਾਨੂੰ ਕਿਉਂ ਨੀ ਪੁੱਤਰ ਦੀ ਦਾਤ ਦੇ ਸਕਦੇ?
ਸ਼ੁਸ਼ਕ ਤਾਲ ਕੋ ਸੁਪਰ ਭ੍ਰੰਤਾ।
ਗੁਰੂ ਮਹਾਰਾਜ ਚਾਹੁਣ ਜਿਹੜੇ ਸਰੋਵਰ ਸੁੱਕੇ ਪਏ ਨੇ ਤੇ ਉਹਨਾਂ ਨੂੰ ਐਨ ਲਵਾ ਲਵ ਭਰ ਸਕਦੇ ਨੇ, ਕਿਉਂਕਿ ਸਤਿਗੁਰੂ ਦੇ ਹੱਥ ਵੱਲ ਸਭ ਕੁਝ ਹੈ। ਧਰਤੀ ਹੇਠੋਂ ਵੀ ਪਾਣੀ ਕੱਢ ਸਕਦੇ ਨੇ, ਮੀਂਹ ਦੇ ਨਾਲ ਵੀ ਉਹਨਾਂ ਨੂੰ ਭਰ ਸਕਦੇ ਹਨ।
ਸਮਰੱਥ ਹੈ ਅਣਹੋਰੀ ਕਰੇ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਨੇ, ਜਿਹੜੀ ਗੱਲ ਨਹੀਂ ਵੀ ਹੋਣ ਵਾਲੀ ਉਹਨੂੰ ਵੀ ਕਰ ਸਕਦੇ ਹਨ।
ਸ੍ਰੀ ਮੁਖ ਵਾਕ ਨਾ ਕਬ ਹੋ ਫਿਰੇ,
ਕਿਉਂਕਿ ਜਿਹੜੇ ਗੁਰੂ ਮਹਾਰਾਜ ਦੇ ਮੂੰਹੋਂ ਬਚਨ ਨਿਕਲੇ ਨੇ ਕਦੇ ਵੀ ਉਹ ਫਿਰ ਨਹੀਂ ਸਕਦੇ, ਬਦਲ ਨਹੀਂ ਸਕਦੇ, ਕਦੀ ਅੰਥਾ ਨਹੀਂ ਹੋ ਸਕਦੇ।
ਪਦ ਕੋ ਸਮਝਾਵਤ ਤਿਸ ਭਾਂਤੇ,
ਹੁਣ ਇਹ ਬਾਬੇ ਆਦਮ ਦੀ ਪਤਨੀ ਬਾਰ ਬਾਰ ਆਪਣੇ ਪਤੀ ਨੂੰ ਸਮਝਾਉਂਦੀ ਹੈ।
ਕਰੀ ਬਤੀਤਨ ਦੰਪਤ ਰਾਤੇ,
ਸਾਰੀ ਰਾਤ ਇਹਨਾਂ ਨੇ ਸਲਾਹਾਂ ਕਰਦਿਆਂ ਵਿਚਾਰਾਂ ਕਰਦਿਆਂ ਲੰਘਾ ਦਿੱਤੀ।
ਸਹੀ ਭੋਰ ਗੁਰ ਨੇ ਸਿੱਖ ਭੇਜਿਆ,
ਜਦੋਂ ਫਿਰ ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਹਾਲੇ ਫਿਰ ਉਹੀ ਬਾਰ ਬਾਰ ਖਿਆਲ ਆ ਰਿਹਾ ਸੀ ਵੀ ਉਸ ਬਾਬੇ ਆਦਮ ਨੇ ਇੰਨੀ ਸੰਗਤਾਂ ਦੀ ਸੇਵਾ ਕੀਤੀ, ਗੁਰੂ ਘਰ ਦੀ ਸੇਵਾ ਕੀਤੀ, ਅਸੀਂ ਹੁਣ ਕੁਝ ਦੇ ਦੇਈਏ। ਤੇ ਸਵੇਰ ਹੁੰਦਿਆਂ ਸਾਰ ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਸਿੱਖ ਭੇਜ ਦਿੱਤਾ,
ਫਲ ਸੇਵਾ ਕੋ ਸੁਭ ਵਰ ਲਈ ਜਾ।
ਗੁਰੂ ਮਹਾਰਾਜ ਨੇ ਸੁਨੇਹਾ ਘੱਲਿਆ, ਕਹਿਣ ਲੱਗੇ ਜਾਓ ਜਾ ਕੇ ਬਾਬੇ ਆਦਮ ਨੂੰ ਆਖ ਦਿਓ, ਉਹਨੇ ਗੁਰੂ ਘਰ ਦੀ ਸੇਵਾ ਕੀਤੀ, ਉਹਦਾ ਮੇਵਾ ਉਹਦਾ ਫਲ ਹੁਣ ਲੈ ਜਾਵੇ।
ਤਬ ਦੰਪਤ ਗਮਨੇ ਗੁਰਪਾਸ,
ਹੁਣ ਦੋਵੇਂ ਪਤੀ ਸਤੀ ਹੁਣ ਘਰ ਵਾਲੀ ਵੀ ਨਾਲ ਦੋਵੇਂ ਜਾਣੇ ਆ ਗਏ ਹਨ।
ਕਈ ਵੰਦਨਾ ਧਰੇ ਹੁਲਾਸ,
ਬੜਾ ਉਤਸ਼ਾਹ ਉਮਾ ਧਾਰਨ ਕਰਕੇ ਦੋਵਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ।
ਸ੍ਰੀ ਗੁਰੂ ਰਾਮਦਾਸ ਜੀ ਕਹਾ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਆਖਿਆ,
ਜਾਚੋ ਬਰ ਵਾਂਸਤ ਜੋ ਆਹਾ,
ਕਹਿਣ ਲੱਗੇ ਸੁਭਾਗ ਜੋੜੀ ਹੁਣ ਸਾਹਮਣੇ ਖੜੀ ਹੈ। ਸਤਿਗੁਰੂ ਕਹਿਣ ਲੱਗੇ ਬਜ਼ੁਰਗੋ ਮੰਗ ਲਓ ਜੋ ਕੁਛ ਮੰਗਣਾ ਚਾਹੁੰਦੇ ਹੋ, ਗੁਰੂ ਨਾਨਕ ਦਾ ਘਰ ਹੈ, ਜੋ ਮੰਗੋਗੇ ਉਹੀ ਕੁਛ ਮਿਲ ਸਕਦਾ ਹੈ।
ਹੱਥ ਜੋਰ ਦੰਪਤ ਨੇ ਭਾਕਾ,
ਉਸ ਵੇਲੇ ਪਤੀ ਸਤੀ ਦੋਹਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ,
ਸ੍ਰੀ ਸਤਿਗੁਰ ਰਾਮ ਆਸਿਆ ਬਲਾਕਾ,
ਆਖਦੇ ਨੇ ਇਹ ਸੱਚੇ ਪਾਤਸ਼ਾਹ ਸਾਡੇ ਮਨ ਦੇ ਵਿੱਚ ਇਹ ਇੱਛਾ ਹੈ,
ਇਹੋ ਬਚਨ ਤੇ ਪੁੱਤਰ ਹਮਾਰੇ,
ਵੀ ਹੁਣ ਅਸੀਂ ਆਪ ਜੀ ਦੇ ਸਾਹਮਣੇ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਦੇ ਹੋ,
ਸਰਬ ਵੰਸ ਹੋਇ ਸਿੱਖ ਤੁਮਾਰੇ,
ਨਾਲ ਇਹ ਵੀ ਬਚਨ ਕਰ ਦਿਓ ਸਾਡੇ ਪਰਿਵਾਰ ਦੇ ਵਿੱਚ ਸਿੱਖੀ ਰਵੇ ਤੇ ਅੱਗੇ ਤੋਂ ਅੱਗੇ ਸਾਡੇ ਜਿਹੜੀ ਸੰਤਾਨ ਹੋਵੇ ਉਹ ਸਾਰੇ ਗੁਰਸਿੱਖ ਬਣ, ਇਹ ਵੀ ਨਾਲ ਬਚਨ ਕਰ ਦਿਓ।
ਸੁਣਤ ਸਤਿਗੁਰੂ ਧਿਆਨ ਲਗਾਏ,
ਜਦੋਂ ਹੁਣ ਇਸ ਬਿਰਧ ਜੋੜੀ ਨੇ ਤੇ ਬਜ਼ੁਰਗ ਜੋੜੀ ਨੇ ਗੁਰੂ ਮਹਾਰਾਜ ਦੇ ਪਾਸ ਪੁੱਤਰ ਲਈ ਅਰਦਾਸ ਬੇਨਤੀ ਕੀਤੀ ਤਾਂ ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕਰ ਲਏ ਨੇ ਤੇ ਅੰਤਰ ਧਿਆਨ ਹੋ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਸੁਰਤ ਜੋੜ ਲਈ।
ਦੇਖ ਰਹੇ ਕੁਛ ਨਹੀਂ ਦਰ ਸਾਹਿਬ,
ਮਹਾਰਾਜ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਵੇਖ ਰਹੇ ਨੇ ਇਹ ਜਿਹੜੀ ਸੁਭਾਗ ਜੋੜੀ ਦੇ ਭਾਗਾਂ ਵਿੱਚ ਪੁੱਤਰ ਹੈ ਵੀ ਕਿ ਨਹੀਂ ਹੈ।
ਕਿਤਕ ਦੇਰ ਤੇ ਸ੍ਰੀ ਗੌਰਵ ਪ੍ਰਾਏ,
ਉਸ ਸਮੇਂ ਤੋਂ ਬਾਅਦ ਸਤਿਗੁਰੂ ਨੇ ਨੇਤਰ ਖੋਲੇ ਤੇ ਬਚਨ ਆਖੇ,
ਤੋਹੀ ਭਾਗ ਮੈਂ ਸੰਤਤ ਨਾਹੀਂ।
ਸਤਿਗੁਰੂ ਕਹਿਣ ਲੱਗੇ ਭਾਈ ਬਾਬਾ ਆਦਮ ਜੀ ਭਾਗ ਜੋੜੀ ਦੋਵੇਂ ਖੜੇ ਸਨ ਵੀ ਤੁਹਾਡੇ ਭਾਗਾਂ ਦੇ ਵਿੱਚ ਪੁੱਤਰ ਨਹੀਂ ਪਰਮੇਸ਼ਰ ਨੇ ਲਿਖਿਆ।
ਕਹਿ ਨੈਣ ਮੂੰਦ ਪੁੰਨ ਲੀਨੇ,
ਪਹਿਲਾਂ ਇੱਕ ਵਾਰੀ ਨੇਤਰ ਖੋਲ ਲਏ ਨੇ ਫਿਰ ਦੁਬਾਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕਰ ਲਏ,
ਨਿੱਕੀ ਰੀਤ ਖੋਜ ਵਿਓ ਕਿੰਨੇ,
ਫਿਰ ਦੂਸਰੀ ਵਾਰ ਗੁਰੂ ਮਹਾਰਾਜ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਅੱਗੇ ਪਿੱਛੇ ਦੇਖਿਆ,
ਦੇਖ ਰਹੇ ਸਭ ਹੀ ਬਿਧਤਾਏ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਜੀ ਦੇ ਕਰਮਾਂ ਦੇ ਵਿੱਚ ਕੋਈ ਪਿਛਲੇ ਜਨਮਾਂ ਦਾ ਕੋਈ ਅਗਲੇ ਜਨਮਾਂ ਦਾ ਕੋਈ ਸੰਸਕਾਰ ਹੋਵੇ ਕੋਈ ਪੁੰਨ ਕਰਮ ਹੋਵੇ ਉਹਦੀ ਦੇਖਭਾਲ ਕਰ ਰਹੇ ਹਨ।
ਆਦਮ ਭਾਗ ਵਿਖੇ ਸੁੱਤ ਨਾਹੀਂ,
ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਧਿਆਨ ਲਾ ਕੇ ਦੇਖਿਆ ਤੇ ਇੱਥੇ ਇਤਿਹਾਸਕਾਰ ਲਿਖਦੇ ਨੇ ਗੁਰੂ ਮਹਾਰਾਜ ਨੇ ਪਹਿਲਾਂ ਤੇ ਦੇਖਿਆ ਵੀ ਇਸ ਜਨਮ ਦੇ ਵਿੱਚ ਵੀ ਇਹਦੇ ਪੁੱਤਰ ਹੋ ਸਕਦਾ ਕਿ ਨਹੀਂ ਹੋ ਸਕਦਾ, ਫਿਰ ਦੂਜੀ ਵਾਰੀ ਵੇਖਿਆ ਪਿਛਲੇ ਜਨਮ ਦੇ ਵਿੱਚ ਜਾਂ ਉਸ ਤੋਂ ਅਗਲੇ ਜਨਮ ਦੇ ਵਿੱਚ, ਪਰ ਤਿੰਨਾਂ ਜਨਮਾਂ ਦੇ ਵਿੱਚ ਹੀ ਇਹਨਾਂ ਦੇ ਘਰੇ ਪੁੱਤਰ ਨਹੀਂ ਦੇਖਣ ਵਿੱਚ ਮਿਲਿਆ।
ਬਹੁਤ ਕਾਲ ਲੱਗ ਗੁਰੂ ਵਿਚਾਰ,
ਬਹੁਤ ਲੰਬੇ ਸਮੇਂ ਤੱਕ ਧੰਨ ਗੁਰੂ ਰਾਮਦਾਸ ਮਹਾਰਾਜ ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਦੇ ਰਹੇ,
ਉਹਨੇ ਸਿੱਖ ਸੋ ਵਾਕ ਉਚਾਰ,
ਤੇ ਫਿਰ ਅਖੀਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਆਦਮ ਜੀ ਨੂੰ ਬਚਨ ਆਖਿਆ,
ਹਲੀ ਪੰਥ ਹਮ ਖੋਜਣ ਕਿਨਾ,
ਕਹਿਣ ਲੱਗੇ ਬਾਬਾ ਜੀ ਅਸੀਂ ਬਹੁਤ ਤਰ੍ਹਾਂ ਦੇ ਨਾਲ ਆਪਣੀ ਆਤਮਕ ਦ੍ਰਿਸ਼ਟੀ ਦੇ ਨਾਲ ਪੁੱਤਰ ਦੀ ਭਾਲ ਕੀਤੀ ਹੈ।
ਤੁਹੀ ਭਾਗ ਹੈ ਸੰਤ ਤੁਹੀਨਾ,
ਤੇਰੇ ਭਾਗਾਂ ਦੇ ਵਿੱਚ ਪੁੱਤਰ ਨਹੀਂ ਹੈ। ਪਤਾ ਨੀ ਕੀ ਇਹੋ ਜਿਹਾ ਕਰਮ ਤੁਹਾਡੇ ਕੋਲੋਂ ਹੋ ਗਿਆ, ਤੁਹਾਡੇ ਭਾਗਾਂ ਦੇ ਵਿੱਚ ਤਿੰਨਾ ਜਨਮਾਂ ਤੱਕ ਪੁੱਤਰ ਨਜ਼ਰ ਨਹੀਂ ਆਉਂਦਾ।
ਗੁਰ ਕੀ ਸੇਵਾ ਕੀਨ ਮਹਾਨਾ,
ਪਰ ਦੂਸਰੇ ਪਾਸੇ ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਵੀ ਮਹਾਨ ਕੀਤੀ ਹੈ।
ਜਿਸ ਤੇ ਹਮਨੇ ਬਾਗ ਬਖਾਨਾ,
ਇਸ ਕਰਕੇ ਅਸੀਂ ਤੁਹਾਨੂੰ ਇਹ ਬਚਨ ਕਰ ਚੁੱਕੇ ਹਾਂ, ਤੁਸੀਂ ਜੋ ਮੰਗਣਾ ਮੰਗ ਲਵੋ।
ਇਹ ਕਾਰਨ ਤੇ ਮੈਂ ਨਿਜ ਅੰਸ਼,
ਇਸੇ ਕਰਕੇ ਲਓ ਹੁਣ ਅਸੀਂ ਬਚਨ ਕੀਤਾ ਨਾ। ਹੁਣ ਸਾਡੇ ਘਰ ਦੇ ਵਿੱਚ ਤਿੰਨ ਸਾਹਿਬਜ਼ਾਦੇ ਨੇ, ਚੌਥੇ ਨੇ ਆਉਣਾ ਸੀ, ਤੇ ਹੁਣ ਅਸੀਂ ਆਪਣੀ ਅੰਸ਼ ਦੇ ਵਿੱਚੋਂ ਤੁਹਾਡੇ ਘਰੇ ਸਾਹਿਬ ਜ਼ਿਆਦਾ ਭੇਜ ਰਹੇ ਹਾਂ।
ਜਨਮੋ ਤਬ ਗ੍ਰਹਿ ਬਿਰਧੈ ਵੰਸ,
ਅਸੀਂ ਆਪਣਾ ਪੁੱਤਰ ਆਪਣੀ ਅੰਸ਼ ਤੁਹਾਡੇ ਘਰ ਭੇਜ ਰਹੇ ਹਾਂ। ਇਹ ਸਤਿਗੁਰੂ ਮਹਾਰਾਜ ਦੀ ਪ੍ਰਸੰਨਤਾ ਹੈ, ਉਹ ਤੁਹਾਡੇ ਘਰੇ ਪੁੱਤਰ ਜਨਮ ਲਵੇਗਾ ਤੇ ਉਸ ਤੋਂ ਅੱਗੇ ਤੁਹਾਡੀ ਵੰਸ਼ ਬਹੁਤ ਵਧੇਗੀ।
ਭਗਤ ਸਰੂਪ ਹੋਏ ਲੱਖ ਲੀਜੈ,
ਨਾਲ ਹੀ ਗੁਰੂ ਮਹਾਰਾਜ ਕਹਿਣ ਲੱਗੇ ਜਿਹੜਾ ਤੁਹਾਡੇ ਘਰ ਅਸੀਂ ਪੁੱਤਰ ਭੇਜ ਰਹੇ ਹਾਂ ਉਹ ਸਾਡਾ ਆਪਣਾ ਪੁੱਤਰ ਹੋਵੇਗਾ, ਉਹ ਭਗਤੀ ਦਾ ਹੀ ਮਾਨੋ ਅਵਤਾਰ ਹੋਵੇਗਾ।
ਜਾਂ ਤੇ ਭਗਤੋ ਨਾਮ ਧਰੀ ਰਖੀਜਾ ਹੈ,
ਗੁਰੂ ਮਹਾਰਾਜ ਨੇ ਇਸ ਸੁਭਾਗ ਜੋੜੀ ਨੂੰ ਆਖਿਆ ਤੁਹਾਡੇ ਘਰ ਪੁੱਤਰ ਜ਼ਰੂਰ ਹੋਵੇਗਾ ਤੇ ਅਸੀਂ ਉਹਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਹੇ ਹਾਂ, ਇਸ ਲਈ ਉਹਦਾ ਨਾਮ ਵੀ ਭਾਈ ਭਗਤੂ ਜੀ ਰੱਖਣਾ ਹੈ।
ਮੇਰੇ ਅੰਤ ਹੋਣ ਤੇ ਸੋਏ,
ਨਾਲ ਹੀ ਗੁਰੂ ਮਹਾਰਾਜ ਨੇ ਇਹ ਵੀ ਬਚਨ ਕਹਿ ਦਿੱਤਾ ਬਈ ਜਦੋਂ ਸਾਡੇ ਸਰੀਰ ਦਾ ਅੰਤ ਹੋਵੇਗਾ, ਭਾਵ ਜਦੋਂ ਅਸੀਂ ਜੋਤੀ ਜੋਤ ਸਮਾ ਜਾਵਾਂਗੇ,
ਦੇਸ਼ ਅਨੇਕਨ ਕੋ ਗੁਰ ਹੋਏ,
ਜਿਹੜੇ ਭਾਈ ਭਗਤੂ ਜੀ ਹੋਣਗੇ ਨਾ ਹੁਣ ਤੁਹਾਡੇ ਘਰੇ ਪੁੱਤਰ, ਉਹ ਸਾਰੇ ਦੇਸ਼ਾਂ ਦੇ ਅਨੇਕਾਂ ਦੇਸ਼ਾਂ ਦੇ ਪੂਜਨੀਕ ਹੋਣਗੇ, ਭਾਵ ਲੋਕ ਬਹੁਤ ਸਾਰੇ ਉਹਨਾਂ ਨੂੰ ਮੰਨਣ ਪੂਜਣਗੇ, ਉਹਨਾਂ ਦਾ ਸਤਿਕਾਰ ਕਰਿਆ ਕਰਨਗੇ।
ਜਿਸ ਕੋ ਬਸਰੇ ਬੰਸ ਵਿਸਾਲਾ,
ਤੇ ਜਿਹੜਾ ਤੁਹਾਡੇ ਘਰੇ ਪੁੱਤਰ ਹੋਵੇਗਾ ਉਹਦਾ ਨਾਮ ਭਾਈ ਭਗਤੂ ਜੀ ਰੱਖਣਾ, ਤੇ ਅੱਗੇ ਤੋਂ ਉਹਨਾਂ ਤੋਂ ਅੱਗੇ ਤੁਹਾਡੀ ਬਹੁਤ ਸਾਰੀ ਵੰਸ਼ ਵਧੇਗੀ।
ਵਿਦਤਾ ਨਾਮ ਲਖੇ ਨਰ ਜਾਲਾ,
ਤੇ ਤੁਹਾਡਾ ਨਾਮ ਬੜਾ ਪ੍ਰਸਿੱਧ ਹੋਵੇਗਾ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਜਾਣਨਗੇ।
ਸੁਣ ਵਾਂਸਤਦਾਨੀ ਬਚ ਗੌਰ ਕੇ,
ਲੋ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਐਸੇ ਮਾਨਸ਼ਿਤ ਵਰ ਦੇਣ ਵਾਲੇ ਸਤਿਗੁਰੂ ਦੇ ਬਚਨ ਸੁਣੇ,
ਦੰਪਤ ਬੰਦੇ ਸਿਰ ਧਰ ਧਰ ਕੇ,
ਗੁਰੂ ਮਹਾਰਾਜ ਦੀ ਪ੍ਰਸੰਨਤਾ ਹੋ ਗਈ ਹੈ ਤੇ ਪਤੀ ਸਤੀ ਨੇ ਦੋਵੇਂ ਹੱਥ ਜੋੜ ਕੇ ਤੇ ਆਪਣਾ ਸਿਰ ਧਰਤੀ ਤੇ ਰੱਖ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ।
ਆਗਿਆ ਲੈ ਆਗਿਆ ਲੈ ਗੁਰ ਕੀ ਵਰ ਪਾਏ,
ਤੇ ਇਉਂ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਤੇ ਨਾਲ ਗੁਰੂ ਮਹਾਰਾਜ ਦੇ ਕੋਲੋਂ ਵਰ ਪ੍ਰਾਪਤ ਕਰਕੇ
ਬਸੀ ਜਾਏ ਕਰ ਆਪਣੇ ਥਾਂ,
ਉਹ ਫਿਰ ਇਹ ਆਪਣੇ ਟਿਕਾਣੇ ਤੇ ਜਾ ਕੇ ਰਹਿਣ ਲੱਗ ਪਏ ਹਨ।
ਬ੍ਰਿਧ ਬੈਸ ਤਨ ਜਰ ਸੋ ਗ੍ਰਸ,
ਹੁਣ ਇਹਨਾਂ ਦੀ ਉਮਰ ਵਡੇਰੀ ਹੈ ਤੇ ਸਰੀਰ ਬਿਰਧ ਅਵਸਥਾ ਨੇ ਗ੍ਰਸ ਲਏ ਹਨ।
ਦੰਪਤ ਵਾਸੀ ਆਨ ਅਵਾਸ,
ਮਹਾਰਾਜ ਨੇ ਬਚਨ ਕਹਿ ਦਿੱਤਾ ਸੀ ਵੀ ਤੁਸੀਂ ਹੁਣ ਜਾਓ ਆਪਣੇ ਘਰ ਰਵੋ, ਤੇ ਇਸ ਤਰ੍ਹਾਂ ਇਹ ਆਪਣੇ ਘਰ ਦੇ ਵਿੱਚ ਆ ਕੇ ਰਹਿਣ ਲੱਗ ਪਏ ਹਨ।
ਇੱਕ ਵਰਖ ਜਮ ਬੀਤਿਓ ਕਾਲ,
ਹੁਣ ਗੁਰੂ ਮਹਾਰਾਜ ਦੇ ਬਚਨ ਸਨ ਤੇ ਜਦੋਂ ਇੱਕ ਸਾਲ ਦਾ ਸਮਾਂ ਬਤੀਤ ਹੋਇਆ,
ਜਨਮ ਲੀਨ ਵਡ ਭਾਗ ਸੋ ਬਾਲ,
ਵੱਡਿਆਂ ਭਾਗਾਂ ਵਾਲਾ ਪੁੱਤਰ ਸੀ ਭਾਈ ਭਗਤੂ ਜੀ ਨੇ ਉਸ ਵੇਲੇ ਜਨਮ ਧਾਰਨ ਕੀਤਾ।
ਦੰਪਤ ਪਏ ਪ੍ਰਸੰਨ ਵਿਸਾਲ,
ਉਸ ਵੇਲੇ ਪਤੀ ਸਤੀ ਬਾਬਾ ਆਦਮ ਤੇ ਉਹਨਾਂ ਦੀ ਧਰਮ ਪਤਨੀ ਬਹੁਤ ਪ੍ਰਸੰਨ ਹੋਏ ਹਨ।
ਗੁਰਗੋ ਸਿਮਰਨ ਸ਼ਰਧਾ ਨਾਲ,
ਬਹੁਤ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਮਹਾਰਾਜ ਨੂੰ ਯਾਦ ਕਰਦੇ ਨੇ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸਾਡੇ ਘਰੇ ਪੁੱਤਰ ਜਨਮਿਆ ਹੈ।
ਦੋਹਰਾ ਜਨਮਿਓ ਪੁੱਤਰ ਆਨੰਦ ਪਾਲ, ਸਭ ਗਿਆਤਨ ਕੀ ਮਾਏ,
ਜਦੋਂ ਬਿਰਧ ਅਵਸਥਾ ਦੇ ਵਿੱਚ ਬਾਬਾ ਆਦਮ ਜੀ ਦੇ ਘਰੇ ਪੁੱਤਰ ਪੈਦਾ ਹੋਇਆ ਤੇ ਸਾਰੇ ਜਿੰਨੇ ਕੋਈ ਇਹਨਾਂ ਦੇ ਸਾਕ ਸੰਬੰਧੀ ਸਨ, ਰਿਸ਼ਤੇਦਾਰ ਸਨ, ਸਾਰਿਆਂ ਦੇ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਗਿਆ।
ਵਧੀ ਵਧਾਈ ਬਿਵਦ ਬਿਵਦ ਗਾਏ ਕਰਤ ਉਤਸ਼ਾਹੇ,
ਬਹੁਤ ਤਰ੍ਹਾਂ ਦੇ ਨਾਲ ਵਧਾਈਆਂ ਪ੍ਰਗਟ ਹੋ ਰਹੀਆਂ ਨੇ, ਇੱਕ ਦੂਸਰੇ ਨੂੰ ਵਧਾਈਆਂ ਦਿੰਦੇ ਹਨ ਤੇ ਬੜੇ ਉਤਸ਼ਾਹ ਦੇ ਨਾਲ ਖੁਸ਼ੀ ਦੇ ਗੀਤ ਗਾਉਂਦੇ ਹਨ।
ਚੌਪਈ ਸਭ ਜਾਤੀ ਮਿਲ ਕੇ ਤਵਿਆਏ,
ਜਦੋਂ ਬਾਬਾ ਆਦਮ ਜੀ ਦੇ ਘਰੇ ਪੁੱਤਰ ਨੇ ਜਨਮ ਲਿਆ, ਜਿੰਨੇ ਵੀ ਸਾਕ ਸੰਬੰਧੀ ਸਨ ਇਕੱਠੇ ਹੋ ਕੇ ਆਏ,
ਬਾਂਦ ਬਾਂਦ ਕੀ ਭੰਨ ਤੂੰ ਵਧਾਏ,
ਆ ਕੇ ਤਰ੍ਹਾਂ ਤਰ੍ਹਾਂ ਦੇ ਨਾਲ ਬਾਬਾ ਜੀ ਨੂੰ ਵਧਾਈਆਂ ਦੇ ਰਹੇ ਹਨ।
ਕਰਮੇ ਅੰਨ ਸੀਰ ਇੱਕ ਨਾਹੀਂ,
ਲੋਕ ਕਹਿੰਦੇ ਨੇ ਪਹਿਲਾਂ ਬਾਬਾ ਜੀ ਦੇ ਘਰ ਦੇ ਵਿੱਚ ਇੰਨੀ ਗਰੀਬੀ ਆ ਗਈ ਸੀ, ਘਰ ਦੇ ਵਿੱਚ ਇੱਕ ਸ਼ੇਰ ਵੀ ਅੰਨ ਨਹੀਂ ਸੀ, ਕਿਉਂਕਿ ਬਾਬਾ ਜੀ ਉੱਧਰ ਸੇਵਾ ਚਲੇ ਗਏ, ਕੰਮ ਕਾਰ ਛੱਡ ਗਏ ਸਨ, ਤੇ ਹੁਣ ਜਦੋਂ ਬਾਬਾ ਜੀ ਮੁੜ ਕੇ ਆਏ ਤੇ ਘਰ ਦੇ ਵਿੱਚ ਗਰੀਬੀ ਆ ਗਈ, ਇੱਕ ਤਾਂ ਬਿਰਧ ਅਵਸਥਾ ਹੋ ਗਈ, ਕੰਮ ਕਾਰ ਆਪ ਨਹੀਂ ਸੀ ਕਰ ਸਕਦੇ, ਤੇ ਘਰ ਦੇ ਵਿੱਚ ਇੱਕ ਸ਼ੇਰ ਵੀ ਅੰਨ ਨਹੀਂ ਸੀ ਰਿਹਾ।
ਰਿਤ ਕਹਾਂ ਹੋਵੇ ਤਿੰਨ ਪਾਹੇ,
ਜਦੋਂ ਘਰ ਦੇ ਵਿੱਚ ਕਣਕ ਹੀ ਨਾ ਹੋਵੇ, ਆਟਾ ਹੀ ਨਾ ਹੋਵੇ, ਤੇ ਦੇਸੀ ਘਿਓ ਕਿੱਥੋਂ ਹੋਣਾ ਸੀ।
ਬਹੁਤ ਦਿਨ ਖਾਏ ਅਦਕ ਹੀ ਆਇਓ, ਬਹੁਤ ਦਿਨ ਖਾਏ ਨਿਜ ਨਿਜ ਘਰ ਤੇ ਕਰ ਸਭ ਗਿਆਤੀ ਇਲਾਕੇ ਤੇ ਸਹਾਲੇ।
ਲੋ ਜਿੰਨੇ ਵੀ ਇਹਨਾਂ ਦੇ ਸਾਕ ਸੰਬੰਧੀ ਸਨ ਜਿਹੜੇ ਹੁਣ ਇਹਨਾਂ ਦੇ ਪਾਸ ਆਏ ਨੇ, ਉਹਨਾਂ ਨੇ ਇਹਨਾਂ ਦੀ ਗਰੀਬੀ ਦੀ ਹਾਲਤ ਤੋਂ ਚੰਗੀ ਤਰ੍ਹਾਂ ਮਹਿਸੂਸ ਕਰ ਲਿਆ ਸੀ। ਉਹ ਜਿੰਨੇ ਵੀ ਸਾਕ ਸੰਬੰਧੀ ਇਹਨਾਂ ਦੇ ਕੋਲ ਆਏ ਹਨ,
ਜਿਸਕੇ ਨਹੀਂ ਮੂਲ ਕਿਛ ਪਾਲੇ,
ਜਿਹਨਾਂ ਦੇ ਪੱਲੇ ਵੀ ਕੋਈ ਵੀ ਮੁੱਲ, ਕੋਈ ਮਾਇਆ, ਕੋਈ ਧਨ ਪਦਾਰਥ ਨਹੀਂ ਸੀ, ਸਭ ਨੂੰ ਪਤਾ ਸੀ।
ਨਿਜ ਨਿਜ ਘਰ ਤੇ ਕਰ ਉਗਰਾਹੀ,
ਜਿੰਨੇ ਇਹਨਾਂ ਦੇ ਪੁਰਾਣੇ ਰਿਸ਼ਤੇਦਾਰ ਸਾਕ ਸੰਬੰਧੀ ਸਨ, ਉਹਨਾਂ ਨੇ ਆਪੋ ਆਪਣੇ ਘਰਾਂ ਤੋਂ ਮਾਇਆ ਇਕੱਠੀ ਕਰਕੇ ਹੋਰ ਰਸਤਾਂ ਬਸਤਾਂ ਇਕੱਠੀਆਂ ਕਰ ਲਈਆਂ,
ਰਿਤ ਅਨਾਜ ਆਣ ਤੇ ਪਾਹੀ,
ਤੇ ਦੇਸੀ ਘਿਓ ਤੇ ਹੋਰ ਬਹੁਤ ਸਾਰਾ ਅਨਾਜ ਰਸਤਾਂ ਬਸਤਾਂ ਆਪ ਹੀ ਨਾਲ ਲੈ ਆਏ ਹਨ।
ਬਹੁਤ ਦਿਨ ਖਾਏ ਅਦਕ ਹੀ ਆਇਓ,
ਬਸ ਇਹਨੀਆਂ ਰਸਤਾਂ ਬਸਤਾਂ ਪਹੁੰਚ ਗਈਆਂ ਨੇ, ਬਹੁਤੇ ਦਿਨ ਸਕਦੇ ਰਹੇ ਤੇ ਪਰ ਕਦੇ ਤੋਟ ਨਾ ਆਈ।
ਬਾਲਕ ਜਨਮ ਸਭਨ ਮਨ ਭਾਇਓ,
ਕਿਉਂਕਿ ਇਸ ਵਡੇਰੀ ਉਮਰ ਦੇ ਵਿੱਚ ਭਾਈ ਭਗਤੂ ਜੀ ਦਾ ਜਨਮ ਹੋਇਆ ਤੇ ਸਾਰਿਆਂ ਨੂੰ ਮਨ ਦੇ ਵਿੱਚ ਚੰਗਾ ਲੱਗਿਆ ਕਿ ਸਾਰੇ ਰਿਸ਼ਤੇਦਾਰ, ਜਿਵੇਂ ਆਮ ਸਾਡੇ ਰਿਵਾਜ਼ ਹੈ ਨਾ, ਜਦੋਂ ਕਿਸੇ ਦੇ ਘਰੇ ਕੋਈ ਬੱਚਾ ਪੈਦਾ ਹੁੰਦਾ ਹੈ ਤੇ ਆਪਾਂ ਕੋਈ ਨਾ ਕੋਈ ਗਿਫਟ ਲੈ ਕੇ ਜਾਂਦੇ, ਇਹ ਰਿਵਾਜ਼ ਹੈ, ਤੇ ਕਈ ਖਾਣ ਵਾਲੀਆਂ ਚੀਜ਼ਾਂ, ਬੱਚਿਆਂ ਦੇ ਖੇਡਣ ਵਾਲੀਆਂ ਚੀਜ਼ਾਂ, ਇਸ ਤਰ੍ਹਾਂ ਪਹਿਲਾਂ ਰਿਵਾਜ਼ ਸੀ। ਜਿੰਨੇ ਵੀ ਰਿਸ਼ਤੇਦਾਰ ਸਨ ਵੀ ਉਹ ਕੁਛ ਰਾਸ਼ਨ ਬਾਸ਼ਨ, ਕੱਪੜੇ ਲੀੜੇ, ਹੋਰ ਬੇਅੰਤ ਪਦਾਰਥ ਲੈ ਕੇ ਆਏ ਹਨ।
ਬਾਲਕ ਜਨਮ ਸਭਨ ਮਨ ਭਾਇਓ,
ਕਿਉਂਕਿ ਸਾਰਿਆਂ ਦੇ ਮਨ ਨੂੰ ਚੰਗਾ ਲੱਗਿਆ ਭਾਈ ਭਗਤੂ ਜੀ ਆਏ ਹਨ।
ਮਾਤਾ ਪਿਤਾ ਅਦਕ ਹੁਲਸਾਏ,
ਮਾਤਾ ਪਿਤਾ ਬਾਬਾ ਆਦਮ ਤੇ ਉਹਨਾਂ ਦੀ ਧਰਮ ਪਤਨੀ ਬਹੁਤੇ ਪ੍ਰਸੰਨ ਹੋਏ ਹਨ।
ਜਨਮਤ ਸਾਧ ਪਦਾਰਥ ਆਏ,
ਕਹਿੰਦੇ ਵੀ ਸਾਡੇ ਘਰੇ ਪੁੱਤਰ ਕੀ ਆ ਗਿਆ, ਜਨਮ ਲੈਂਦੇ ਆ ਸਰ, ਸਾਰੇ ਪਦਾਰਥ ਵੀ ਨਾਲ ਹੀ ਲੈ ਆਇਆ ਹੈ।
ਗਿਆਤੀ ਅਖਿਲ ਮਿਲੇ ਇੱਕ ਥਾਂ,
ਜਿੰਨੇ ਵੀ ਹੋਰ ਸਾਕ ਸੰਬੰਧੀ ਸਨ ਸਾਰੇ ਇਕੱਠੇ ਹੋਏ ਹਨ।
ਉਤੋਂ ਬ੍ਰਿਧ ਇੱਕ ਬਾਕ ਲਾਏ,
ਇਹਨਾਂ ਵਿੱਚੋਂ ਇੱਕ ਹੋਰ ਸਿਆਣੀ ਉਮਰ ਦਾ ਬਜ਼ੁਰਗ ਸੀ ਤੇ ਬਹੁਤ ਕਰਨੀ ਵਾਲਾ, ਕਮਾਈ ਵਾਲਾ ਉਹ ਬਜ਼ੁਰਗ ਬਾਬਾ ਸੀ। ਉਹ ਕਹਿਣ ਲੱਗਿਆ,
ਸ਼ੁਭ ਲੱਛਣ ਬਾਲਕ ਜਨਮਾਯੂ,
ਕਹਿੰਦੇ ਵੀ ਇਹ ਜਿਹੜਾ ਬੱਚਾ ਪੈਦਾ ਹੋਇਆ ਹੈ ਵੀ ਇਹ ਚੰਗੇ ਲੱਛਣਾਂ ਦੇ ਵਿੱਚ, ਅੱਗੇ ਚੰਗੇ ਸਗਨਾਂ ਦੇ ਵਿੱਚ ਇਸ ਨੇ ਜਨਮ ਧਾਰਨ ਕੀਤਾ ਹੈ।
ਅਗਨ ਭੂਰ ਭਲੋ ਲੱਖ ਲਾਇਓ,
ਇਸ ਲਈ ਮੈਂ ਸਮਝਦਾ ਹਾਂ ਇਹ ਬਹੁਤ ਵੱਡੇ ਭਾਗਾਂ ਵਾਲਾ ਇੱਕ ਮਹਾਂਪੁਰਖ ਹੋਵੇਗਾ,
ਜਿਸਨੇ ਜਨਮਤ ਸਭ ਉਗਰਾਹੇ,
ਜਿਸਨੇ ਜਨਮ ਲੈਂਦੇ ਆ ਸਰ, ਜਿੰਨੇ ਵੀ ਸਾਕ ਸੰਬੰਧੀ ਰਿਸ਼ਤੇਦਾਰ ਭਾਈਚਾਰਾ ਸਾਰਿਆਂ ਨੂੰ, ਸਾਰਿਆਂ ਤੋਂ ਭੇਟਾ ਲੈ ਲਈ ਆ, ਸਾਰਿਆਂ ਨੇ ਆ ਕੇ ਗਿਫਟਾਂ ਦਿੱਤੀਆਂ ਹਨ।
ਮਨੋਂ ਭੇਟ ਆਈ ਇਸ ਪਾਹੇ,
ਮਹਾਂਪੁਰਖ ਹੀ ਆਇਆ ਹੈ ਵੀ ਜਿਸ ਦੇ ਕਾਰਨ ਇਹਨੇ ਧਨ ਪਦਾਰਥ ਮਾਇਆ ਸਭ ਕੁਛ ਹਾਜ਼ਰ ਹੋ ਗਿਆ ਹੈ।
ਇਸ ਕੋ ਵੰਸ਼ ਜੋ ਹੋਏ ਅਕਾਰੇ,
ਨਾਲ ਸਿਆਣੇ ਕਿਸੇ ਬਾਬੇ ਬਜ਼ੁਰਗ ਨੇ ਇਹ ਵੀ ਬਚਨ ਕੀਤਾ ਵੀ ਜਿਹੜੀ ਇਹਦੀ ਅੱਗੇ ਵੰਸ਼ ਹੋਵੇਗੀ,
ਕਰ ਹੈ ਉਪਰ ਹੁਕਮ ਹਮਾਰੇ,
ਇਹਨੇ ਉਹ ਜਾਪਦਾ ਵੀ ਜਿਵੇਂ ਉਹ ਵੀ ਸਾਡੇ ਤੇ ਹੁਕਮ ਕਰਨਗੇ, ਭਾਵ ਉਹ ਇਸ ਸਾਡੇ ਪਿੰਡ ਦੇ ਸਾਡੇ ਇਲਾਕੇ ਦੇ ਰਾਜੇ ਹੋਣਗੇ, ਹਾਕਮ ਬਣਨਗੇ।
ਉਤੇ ਸੁਜਾਨ ਸੋ ਜਾਣਿਓ ਤਬੈ,
ਲੋ ਜਿਹੜੇ ਸਿਆਣੇ ਪੁਰਸ਼ ਸਨ, ਸੂਝਵਾਨ ਸਨ, ਉਹਨਾਂ ਨੇ ਭਾਈ ਭਗਤੂ ਜੀ ਦੇ ਜਨਮ ਦੇ ਸਮੇਂ ਇਸ ਗੱਲ ਨੂੰ ਅਨੁਭਵ ਕਰ ਲਿਆ।
ਭਗਤੂ ਨਾਮ ਕਹਿਤ ਭੇਸ ਤਬੈ,
ਗੁਰੂ ਮਹਾਰਾਜ ਨੇ ਜੋ ਹੁਕਮ ਕੀਤਾ ਹੈ ਵੀ ਆਪਾਂ ਉਹੀ ਨਾਮ ਰੱਖਣਾ ਤੇ ਸਾਰਿਆਂ ਨੇ ਭਾਈ ਭਗਤੂ ਜੀ ਨਾਮ ਹੀ ਰੱਖਿਆ ਹੈ।
ਖੁਸ਼ਕ ਬਡੇਰੀ ਬੈਸ ਪਈ ਜਬ,
ਲੋ ਜਦੋਂ ਬਾਬਾ ਭਾਈ ਭਗਤੂ ਜੀ ਦੀ ਕੁਛ ਉਮਰ ਵਡੇਰੀ ਹੋ ਗਈ ਹੈ,
ਆਦਮ ਪਿਤ ਪਰਲੋਕ ਭਇਓ ਤਬ,
ਇਹਨਾਂ ਦੇ ਪਿਤਾ ਸੀ ਬਾਬਾ ਆਦਮ ਜੀ ਸਨ ਤੇ ਉਹਨਾਂ ਦਾ ਅਚਾਨਕ ਪਰਲੋਕ ਚਲਾਣਾ ਹੋ ਗਿਆ, ਕਿਉਂਕਿ ਉਹਨਾਂ ਦੀ ਉਮਰ ਪਹਿਲਾਂ ਵੀ ਕਾਫੀ ਵਡੇਰੀ ਸੀ। ਹੁਣ ਭਾਈ ਭਗਤੂ ਜੀ ਦੇ ਹਾਲੇ ਕੁਝ ਕੁ ਸਾਲਾਂ ਦੀ ਉਮਰ ਹੋਈ ਹੋਵੇਗੀ ਤੇ ਬਾਬਾ ਆਦਮ ਜੀ ਪਰਲੋਕ ਪਿਆਨਾ ਕਰ ਗਏ।
ਕਰਾਮਾਤ ਕੋ ਪੁੰਜ ਵਿਸਾਲਾ,
ਤੇ ਭਾਈ ਭਗਤੂ ਜੀ ਕਰਾਮਾਤ ਦੇ ਬਹੁਤ ਵੱਡੇ, ਜਿਵੇਂ ਕੋਈ ਖਜ਼ਾਨੇ ਹੁੰਦੇ ਨੇ ਇਸ ਤਰ੍ਹਾਂ ਕਰਾਮਾਤ ਦੇ ਪੁੰਜ, ਕਰਾਮਾਤ ਦੇ ਖਜ਼ਾਨੇ ਸਮਝੇ ਜਾਂਦੇ ਹਨ।
ਜ਼ਾਹਰ ਕਰੇ ਨਹੀਂ ਕਿਸ ਕਾਲਾ,
ਪਰ ਭਾਈ ਭਗਤੂ ਜੀ ਜਿੱਥੇ ਬੜੇ ਕਰਾਮਾਤੀ ਮਹਾਂਪੁਰਖ ਸਨ ਪਰ ਉਹਨਾਂ ਨੇ ਆਪਣੀ ਉਸ ਗੈਬੀ ਸ਼ਕਤੀ ਨੂੰ ਕਿਸੇ ਸਮੇਂ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਉਹਨੂੰ ਕਦੇ ਵੀ ਉਹਨਾਂ ਨੇ ਪ੍ਰਗਟ ਨਹੀਂ ਸੀ ਕੀਤਾ।
ਅੰਤਰ ਮਹਾ ਨਿਰੰਤਰ ਗੋਏ,
ਜਿਹੜੀ ਉਹਨਾਂ ਵਿੱਚ ਕਰਾਮਾਤ ਸੀ, ਕੋਈ ਗੈਬੀ ਤਾਕਤ ਸੀ, ਉਹਨਾਂ ਨੇ ਆਪਣੇ ਅੰਦਰ ਲਗਾਤਾਰ ਉਸਨੂੰ ਛੁਪਾਈ ਰੱਖਿਆ।
ਲਖ ਨਾ ਸਕੈ ਸਮੀਪੀ ਕੋਏ,
ਚਾਹੇ ਕੋਈ ਉਹਨਾਂ ਦੇ ਕੋਲੇ ਵੀ ਰਹਿਣ ਵਾਲਾ ਕਿਉਂ ਨਾ ਹੋਵੇ, ਪਰ ਜਿਹੜੀ ਉਹਨਾਂ ਦੀ ਗੁਪਤ ਸ਼ਕਤੀ ਸੀ ਉਹਨੂੰ ਕੋਈ ਵੀ ਜਾਣ ਨਾ ਸਕਿਆ।
ਇੱਕ ਸਮੇਂ ਜਾਣਨੀ ਲਈ ਸਾਥ,
ਭਾਈ ਸਾਹਿਬ ਲਿਖਦੇ ਨੇ, ਇੱਕ ਸਮੇਂ ਦੀ ਗੱਲ ਹੈ ਕਿ ਭਾਈ ਭਗਤੂ ਜੀ ਆਪਣੀ ਮਾਤਾ ਜੀ ਨੂੰ ਨਾਲ ਲੈ ਕੇ ਕਿਧਰੇ ਜਾ ਰਹੇ ਸਨ।
ਆਏ ਗੁਰ ਪਗ ਟਿਕਨ ਮਾਤ,
ਆ ਕਿੱਥੇ ਰਹੇ ਸਨ? ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਣ ਵਾਸਤੇ ਆ ਰਹੇ ਸਨ।
ਮਿਲ ਦਰਸ਼ਨ ਪਰਸੂ ਸੁਖਦਾਨੀ,
ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੀ ਭਾਈ ਭਗਤੂ ਜੀ ਦਾ ਜਨਮ ਹੋਇਆ ਸੀ, ਤੇ ਗੁਰੂ ਮਹਾਰਾਜ ਨੇ ਨਾਮ ਵੀ ਆਪ ਪਹਿਲਾਂ ਹੀ ਰੱਖ ਦਿੱਤਾ ਸੀ, ਤੇ ਨਾਲ ਇਹ ਵੀ ਬਚਨ ਆਖਿਆ ਸੀ ਵੀ ਇਹ ਸਾਡਾ ਪੁੱਤਰ ਹੈ, ਅਸੀਂ ਆਪਣਾ ਪੁੱਤਰ ਤੁਹਾਡੇ ਘਰੇ ਭੇਜ ਰਹੇ ਹਾਂ। ਇਸ ਲਈ ਮਾਤਾ ਪਿਤਾ ਨੇ ਉਸ ਵੇਲੇ ਹੀ ਇਹ ਸੰਕਲਪ ਕੀਤਾ ਸੀ ਕਿ ਜਦੋਂ ਸਾਡੇ ਘਰੇ ਪੁੱਤਰ ਪੈਦਾ ਹੋਵੇਗਾ ਤੇ ਜਦੋਂ ਉਹ ਸੰਭਾਲੇਗਾ, ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਵਾਵਾਂਗੇ। ਸਤਿਗੁਰੂ ਦੇ ਚਰਨਾਂ ਤੇ ਮੱਥਾ ਟਿਕਾਉਣ ਦੇ ਲਈ ਹੁਣ ਇਹ ਭਾਈ ਭਗਤੂ ਜੀ ਦੀ ਮਾਤਾ, ਕਿਉਂਕਿ ਬਾਬਾ ਆਦਮ ਜੀ ਚੜ੍ਹਾਈ ਕਰ ਗਏ ਨੇ, ਹੁਣ ਉਹ ਮਾਤਾ ਆਪਣੇ ਪੁੱਤਰ ਨੂੰ ਨਾਲ ਲੈ ਕੇ ਆ ਰਹੀ ਹੈ।
ਦੇਵਕ ਸਦਾ ਕਰਮ ਮਨ ਬਾਣੀ,
ਲੋ ਆ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲੇ ਨੇ, ਦਰਸ਼ਨ ਕੀਤੇ ਨੇ ਤੇ ਮਨ ਬਾਣੀ ਸਰੀਰ ਕਰਕੇ ਗੁਰੂ ਮਹਾਰਾਜ ਦੇ ਸੇਵਕ ਬਣ ਗਏ।
ਜਿਹੜੇ ਸਤਿਗੁਰ ਅਰਜਨ ਤਿਸ ਕਾਲ,
ਲੋ ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਵੀ ਕੁਛ ਸਰੋਵਰ ਦੀ ਸੇਵਾ ਕਰਵਾ ਕੇ ਉਹ ਵੀ ਜੋਤੀ ਜੋ ਸਮਾ ਗਏ ਸਨ, ਤੇ ਉਧਰ ਬਾਬਾ ਆਦਮ ਜੀ ਵੀ ਚੱਲ ਵਸੇ ਹਨ। ਤੇ ਜਦੋਂ ਭਾਈ ਭਗਤੂ ਜੀ ਗੁਰੂ ਘਰ ਆਏ ਨੇ, ਉਸ ਵੇਲੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਦੀ ਤਖ਼ਤ ਤੇ ਸੁਭਾਇਮਾਨ ਹੋ ਗਏ।
ਇੱਕ ਭਗਤੂ ਪਰ ਖੁਸ਼ੀ ਵਿਸਾਲ,
ਜਦੋਂ ਮਾਤਾ ਸਮੇਤ ਭਾਈ ਭਗਤੂ ਜੀ ਆਏ ਨੇ ਦਰਸ਼ਨ ਕਰਨ ਵਾਸਤੇ, ਤੇ ਭਾਈ ਭਗਤੂ ਜੀ ਦੇ, ਕਿਉਂਕਿ ਜੇ ਹੁਣ ਸੋਚੀਏ ਤੇ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਵੀ ਸਾਡਾ ਪੁੱਤਰ ਭੇਜ ਰਹੇ ਹਾਂ, ਇਸ ਲਈ ਭਾਈ ਭਗਤੂ ਜੀ ਨੂੰ, ਭਾਈ ਭਗਤੂ ਜੀ ਵੈਸੇ ਹੁਣ ਗੁਰੂ ਅਰਜਨ ਦੇ ਮਹਾਰਾਜ ਦੇ ਭਰਾ ਹੀ ਲੱਗੇ ਨਾ, ਇਸ ਲਈ ਭਾਈ ਭਗਤੂ ਜੀ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਬੜੀ ਪ੍ਰਸੰਨਤਾ ਕੀਤੀ।
ਕੇਤਕ ਦਿਵਸ ਰਹਿਤ ਭਾ ਪਾਸ,
ਲੋ ਕਿੰਨੇ ਦਿਨ ਭਾਈ ਭਗਤੂ ਜੀ ਆਪਣੀ ਮਾਤਾ ਸਮੇਤ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਪਾਸ ਰਹੇ,
ਸਿਮਰੈ ਸਤਨਾਮ ਸੁਖ ਰਾਸ,
ਔਰ ਉੱਥੇ ਬੈਠ ਕੇ ਭਾਵੇਂ ਉਮਰ ਛੋਟੀ ਹੈ, ਹਰ ਵੇਲੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ, ਜੋ ਸੁਖਾਂ ਦੀ ਪੁੰਜ ਹੈ।
ਲੇਖਾ ਖੁਸ਼ੀ ਗੁਰੂ ਪਾਗ ਹੀਰ,
ਤੇ ਫਿਰ ਗੁਰੂ ਮਹਾਰਾਜ ਦੇ ਪਾਸੋਂ ਖੁਸ਼ੀ ਲੈ ਕੇ ਤੇ ਨਾਲ ਸਤਿਗੁਰੂ ਦੇ ਚਰਨਾਂ ਦੇ ਦਰਸ਼ਨ ਕਰਕੇ
ਆਵਨ ਲੱਗਿਓ ਆਪਣ ਘਰ ਫੇਰ,
ਹੁਣੇ ਭਾਈ ਭਗਤੂ ਜੀ ਵਾਪਸ ਆਪਣੇ ਘਰ ਆਉਣ ਲੱਗੇ ਹਨ।
ਗਮਨੇ ਮੰਦ ਮੰਦ ਮਗ ਮਾਹੀ,
ਤੇ ਭਾਈ ਭਗਤੂ ਜੀ ਹੁਣ ਹੌਲੀ ਹੌਲੀ, ਕਿਉਂਕਿ ਮਾਤਾ ਬਿਰਧ ਹੈ, ਹੌਲੀ ਹੌਲੀ ਰਸਤੇ ਵਿੱਚ ਤੁਰੇ ਜਾ ਰਹੇ ਹਨ।
ਬਿਰਧਾ ਮਾਤ ਸਾਥ ਹੈ ਜਾਹੀ,
ਤੇ ਬਹੁਤ ਵੱਡੀ ਉਮਰ ਦੀ ਮਾਤਾ ਵੀ ਨਾਲ ਹੀ ਹੌਲੀ ਹੌਲੀ ਤੁਰੀ ਜਾ ਰਹੀ ਹੈ।
ਜੇਸ਼ਠ ਮਾਸ ਤਪਤ ਪੂਪਾਏ,
ਉਸ ਵੇਲੇ ਜੇਠ ਦਾ ਮਹੀਨਾ ਸੀ, ਜੇਠ ਦੇ ਮਹੀਨੇ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਗਰਮੀ ਹੁੰਦੀ ਹੈ।
ਜੰਗਲ ਦੇਸ਼ ਦਿਸ਼ਾ ਪੂਜਾਏ,
ਲੋਹਣੇ ਭਾਈ ਭਗਤੂ ਜੀ ਮਾਤਾ ਸਮੇਤ ਮਾਲਵੇ ਵੱਲ ਨੂੰ, ਕਿਉਂਕਿ ਮਾਲਵੇ ਨੂੰ ਉਸ ਵੇਲੇ ਜੰਗਲ ਦੇਸ਼ ਹੀ ਕਹਿੰਦੇ ਸਨ, ਮਾਲਵੇ ਵੱਲ ਨੂੰ ਤੁਰੇ ਜਾ ਰਹੇ ਹਨ।
ਦਿਨ ਬਹੁਤ ਚੜ੍ਹੂ ਤ੍ਰਿਖਾਤ ਜਾਗੇ,
ਹੁਣ ਦਿਨ ਚੜ੍ਹ ਗਿਆ ਹੈ, ਦੁਪਹਿਰਾ ਹੋ ਗਿਆ, ਗਰਮੀ ਵੀ ਵੱਧ ਗਈ ਹੈ ਤੇ ਮਾਤਾ ਜੀ ਨੂੰ ਬਹੁਤ ਪਿਆਸ ਜਾਗ ਪਈ।
ਸੁਸੋਂ ਮਾਤ ਕਹਿਣ ਤਬ ਲਾਗੇ,
ਉਸ ਵੇਲੇ ਮਾਤਾ ਆਪਣੇ ਪੁੱਤਰ ਭਾਈ ਭਗਤੂ ਨੂੰ ਕਹਿਣ ਲੱਗੀ,
ਸੁਣ ਹੇ ਪੁੱਤਰ ਸ਼ਰਮਤ ਮੈਂ ਭਾਰੇ,
ਮਾਤਾ ਕਹਿਣ ਲੱਗੀ ਪੁੱਤਰ ਸੁਣ, ਮੈਂ ਤੇ ਬਹੁਤ ਥੱਕ ਗਈ ਹਾਂ।
ਅਬ ਨਾ ਗਮਨਿਓ ਜਾਹੇ ਅਗਾਰੇ,
ਇੱਕ ਤਾਂ ਮੈਂ ਥੱਕ ਗਈ ਹਾਂ, ਗਰਮੀ ਬਹੁਤ ਹੈ, ਦੂਸਰੀ ਪਿਆਸ ਲੱਗੀ ਹੋਈ ਹੈ, ਤੇ ਹੁਣ ਮੇਰੇ ਤੋਂ ਅੱਗੇ ਤੁਰਿਆ ਨਹੀਂ ਜਾਂਦਾ।
ਵਿਆਕੁਲ ਕਰੀ ਤ੍ਰਿਖਾ ਨੇ ਮੋਹੇ,
ਕਿਉਂਕਿ ਮੈਨੂੰ ਪਿਆਸ ਬਹੁਤ ਲੱਗੀ ਹੈ ਤੇ ਮੈਨੂੰ ਪਿਆਸ ਨੇ ਵਿਆਕੁਲ ਕਰ ਦਿੱਤਾ ਹੈ।
ਜਲ ਵਿਹੀਨ ਬੜ ਸੰਕਟ ਹੋਏ,
ਹੁਣ ਜੇ ਪਾਣੀ ਮਿਲੇਗਾ ਤੇ ਮੈਂ ਪਾਣੀ ਪੀ ਕੇ ਅੱਗੇ ਜਾ ਸਕਦੀ ਹਾਂ, ਬਿਨਾਂ ਪਾਣੀ ਤੋਂ ਮੈਨੂੰ ਬੜਾ ਭਾਰੀ ਦੁੱਖ ਹੋ ਰਿਹਾ ਹੈ।
ਸੁਰ ਭਗਤੂ ਨੇ ਬਾਗ ਬਖਾ, ਜਾਨਾ
ਤੇ ਸੁਣ ਕੇ ਭਾਈ ਭਗਤੂ ਜੀ ਨੇ ਉਸ ਵੇਲੇ ਬਚਨ ਆਖਿਆ
ਇਹ ਜਾਨਣੀ ਜਲ ਨੇ ਸਥਾਨਾ
ਭਾਈ ਭਗਤੂ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਹੁਣ ਪਾਣੀ ਦੀ ਗੱਲ ਕਰਦੇ ਹੋ ਤੁਹਾਨੂੰ ਪਿਆਸ ਲੱਗੀ ਹੈ ਕਿ ਮਾਲਵਾ ਦੇਸ਼ ਹੈ ਜੰਗਲ ਦੇਸ਼ ਹੈ ਇੱਥੇ ਪਾਣੀ ਤੇ ਥਾਂ ਤੇ ਨਹੀਂ ਮਿਲ ਸਕਦਾ
ਤੀਰ ਕੇ ਚਾਰ ਕੋਸ ਹੈ ਗਾਉਂ
ਹੁਣ ਤਿੰਨ ਜਾਂ ਚਾਰ ਕੋਹ ਤੇ ਅੱਗੇ ਪਿੰਡ ਆਵੇਗਾ ਉਸ ਪਿੰਡ ਕੋਈ ਨਾ ਕੋਈ ਖੂਹ ਹੁੰਦਾ ਹੈ ਕੋਈ ਨਾ ਕੋਈ ਪਾਣੀ ਦਾ ਬੰਦੋਬਸਤ ਹੁੰਦਾ ਹੈ ਉੱਥੇ ਜਾ ਕੇ ਪਾਣੀ ਮਿਲ ਸਕਦਾ ਹੈ
ਤਹਾਂ ਪਹੁੰਚੂ ਮੈਂ ਨੀਰ ਪਿਆਉਂ
ਉੱਥੋਂ ਤੱਕ ਤੁਸੀਂ ਮੇਰੇ ਨਾਲ ਚੱਲੋ ਤੇ ਉੱਥੇ ਜਾ ਕੇ ਮੈਂ ਤੁਹਾਨੂੰ ਜਲ ਛਕਾਵਾਂਗਾ ਭਾਈ ਭਗਤੂ ਜੀ ਨੇ ਆਪਣੀ ਮਾਤਾ ਜੀ ਨੂੰ ਪ੍ਰਵਾਸ ਦਿੰਦਿਆਂ ਹੋਇਆਂ ਬਚਨ ਕਹੇ ਨੇ ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਸਮੇਂ ਅਨੁਸਾਰ ਅੱਗੇ ਸਰਵਣ ਕਰਨਾ ਹੈ ਅਤੇ ਹੁਣ ਆਪਾਂ ਇਸ ਇਤਿਹਾਸ ਦੀ ਇਸ ਪ੍ਰਸੰਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਕਿਉਂਕਿ ਸਮਾਂ ਵੀ ਸੰਪੂਰਨ ਹੋ ਗਿਆ ਹੈ ਆਪ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਅਗਲੇ ਹਫ਼ਤੇ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ 42ਵੀਂ ਬਰਸੀ ਦੀ ਯਾਦ ਵਿੱਚ ਇਸੇ ਹੀ ਗੁਰੂ ਘਰ ਦੇ ਵਿੱਚ ਇਸੇ ਮੇਨ ਹਾਲ ਦੇ ਵਿੱਚ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ 30 ਜੂਨ ਦਿਨ ਵੀਰਵਾਰ ਨੂੰ ਇਸੀ ਹਾਲ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਜਪਜੀ ਸਾਹਿਬ ਸਮੇਤ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਣਗੇ 2 ਜੁਲਾਈ ਦਿਨ ਸ਼ਨੀਵਾਰ ਸ਼ਾਮ ਨੂੰ 5 ਵਜੇ ਭੋਗ ਤੋਂ ਉਪਰੰਤ ਦੀਵਾਨ ਆਰੰਭ ਕੀਤੇ ਜਾਣਗੇ ਜਿਸ ਦੇ ਵਿੱਚ ਪੰਥ ਦੇ ਗੁਣੀ ਗਿਆਨੀ ਦਮਸੀ ਟਕਸਾਲ ਦੇ ਵਿਦਿਆਰਥੀ ਵਿਦਵਾਨ ਉਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਣਗੇ ਇਸ ਲਈ ਆਪ ਸੰਗਤਾਂ ਜਿੱਥੇ ਅੱਗੇ ਵੀ ਰੋਜ਼ਾਨਾ ਕਥਾ ਕੀਰਤਨ ਸਰਵਣ ਕਰਦੇ ਹੋ ਉਹ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਭ ਸੰਗਤਾਂ ਆਪ ਵੀ ਆਓ ਹੋਰਾਂ ਸੰਗਤਾਂ ਨੂੰ ਵੀ ਨਾਲ ਲਿਆਓ ਅਤੇ ਹਰ ਤਰ੍ਹਾਂ ਦੇ ਨਾਲ ਸੇਵਾ ਕਰਕੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਹੁਣ ਇੱਥੇ ਕਥਾ ਦੀ ਸਮਾਪਤੀ ਹੈ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋਈਆਂ ਫੁੱਲਾਂ ਚੁੱਕਾਂ ਲਈ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ